ओंकार सतनाम कर्ता पुरुष निरपाव निर्लय अकाल मूर्ति अजूनी सैभं गुरु प्रसाद जप आदि सच जुगाद सच है पी सच नानक होसी पी सच सदा सचदानंद सतरंग प्रणासी करिमुल्क निंदा समस्त निवासी जाय विभूति जाय भगनी में हरियं करियं करिमुल रहीमे चतर चक्र भरती चतर चक्र भुगते स्वयं प्रभु सुभुं सर्वदा सर्वजुगते दुकालं परनासी दयालं स्वरूपे सदायंग संगे अपंगं विभूति एक अद्वितीय गुरु नानक देवा ओ अंकार गुर अंगद अभेवा सतनाम गुर अमर प्यारे करता रामदास गुर बारे पुरख श्री अर्जन सुखदानी निरपौ हर गोविंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सह भंग गुर दशमेश सहाय गुर प्रसाद ग्रंथ गुर ज्ञाना वाहिगुरु बंदन भगवाना पूर्ण देखियो आत्मा द्वैत सर्व निवार पहे शांत मन संत जहे तेह पद नमो हमार कहां बुद्ध प्रव तुच्छ हमारी वर्ण सके मेहमान जो तिहारी हम न सकत कर सिफत तुम्हारी आप ले हो तुम कथा सुधारी सो कहो टल गुरु सेवी है एह निस सहज सब दर्शन परसे है गुरु के जन्म मरण दुख दर्शन परसे है गुरु के जन्म मरण दुख जाए
सतनाम श्री वाहिगुरु साहिब जी श्लोक कोट दान इशनान अनक सोधन पवित्र तह उचरंत नानक हर हर रसना सर्ब पाप विमुचते कोट दान इशनान अनक सोधन पवित्र तह उचरंत नानक हर हर रसना सर्ब पाप विमुचते इंदन कीतो मुँह घना कोरी दितम पाहे मन वसंदड़ो सच सहो नानक हबे डुखड़े ओलाहे पौड़ी पोट अगा सब नास होए सिमरत हर नाओ मन चिंदे फल पाई है हर के गुण गाओ जन्म मरण पै कटी है निचल सच थाओ पूर्व होवे लिखिया हर चरण समाओ कर कृपा प्रभ राख ले हो नानक बल जाओ पूर्व होवे लिखिया हर चरण समाओ कर कृपा प्रभ राख ले हो नानक बल जाओ श्लोक कोट दान इशनान अनक सोधन पवित्र तह
वाहिगुरु जी का खालसा वाहिगुरु जी की फतेह। परम सत्कार योग गुरु साहब जी दी साजी निवाजी ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸ਼ਾਮਾਂ ਦੇ ਵਕਤ ਸਜੇ ਹੋਏ ਦੀਵਾਨ ਵਿੱਚ ਗੁਰੂ ਨਾਨਕ ਦੇ 11ਵੇਂ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਗ੍ਰੰਥ ਕਲਯੁਗ ਪਇਓ ਚਾਰੇ ਯੁੱਗਾਂ ਦਾ ਇਤਿਹਾਸ ਬਦਲ ਦਿੱਤਾ ਸਤਿਗੁਰੂ ਜੀ ਨੇ। ਚਾਰੇ ਯੁੱਗਾਂ ਦੇ ਵਿੱਚ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਗੁਰੂ ਪਦਵੀ ਪ੍ਰਾਪਤ ਨਹੀਂ। ਵੇਦਾਂ ਦਾ ਸਨਮਾਨ ਸਨਾਤਨ ਮਤ ਵਿੱਚ ਹੈ ਔਰ ਵੇਦਾਂ ਨੂੰ ਈਸ਼ਵਰੀ ਬਾਣੀ ਕਹਿ ਕੇ ਸਨਮਾਨ ਮਿਲਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਵੇਦ ਨੂੰ ਇਹ ਸਥਾਨ ਮਿਲਿਆ ਕਿ ਪ੍ਰਥਮੇ ਵੇਦ ਬਾਣੀ ਪ੍ਰਕਾਸ਼ਿਤ। ਸਭ ਤੋਂ ਪਹਿਲਾਂ ਕੋਈ ਧਾਰਮਿਕ ਗ੍ਰੰਥ ਦੁਨੀਆਂ 'ਚ ਪੈਦਾ ਹੋਇਆ ਤਾਂ ਵੇਦ ਹੈ। ਚਾਰ ਵੇਦ ਹਨ, ਸ਼ਾਮ ਵੇਦ ਹੈ, ਰਿਗਵੇਦ ਹੈ, ਯਜੁਰਵੇਦ ਹੈ, ਅਥਰਵਵੇਦ। ਦੂਸਰਾ ਨੰਬਰ ਆਉਂਦਾ ਹੈ ਵੇਦ ਵਿਦੰਗ, ਯਾਨੀ ਵੇਦ ਦੇ ਖੱਟ ਅੰਗ। ਸਿੱਖਿਆ ਕਲਪ ਨਿਰੁਕਤ ਗੁਣ ਜੋ ਤੁਸ ਪਿੰਗਲ ਜਾਨ, ਵਿਆਕਰਨ ਵਿਖਾਣੀਐ ਵੇਦ ਅੰਕ ਖਟਮਾਨ। ਵੇਦ ਦੇ ਖੱਟ ਅੰਗ ਪੜ੍ਹੇ ਤੋਂ ਬਿਨਾਂ ਵੇਦ ਨਹੀਂ ਪੜ੍ਹ ਹੁੰਦਾ। ਖੱਟ ਅੰਗ ਹਨ। ਫਿਰ ਵੇਦਾਂ ਦੇ ਵਿੱਚੋਂ ਛੇ ਸ਼ਾਸਤਰਾਂ ਨੇ ਜਨਮ ਲਿਆ, ਸਾਂਕ, ਨਿਆਇ, ਵਿਸ਼ੇਖਕ, ਪੂਰਵ ਮਾਸਾ, ਪਤੰਜਲ ਅਤੇ ਵਿਦਾਂਤ। ਫਿਰ 18 ਪੁਰਾਣ ਬਣੇ, 52 ਉਪਨਿਸ਼ਦਾਂ ਬਣੀਆਂ, 27 ਸਿਮਰਤੀਆਂ ਬਣੀਆਂ। ਵੇਦਾਂ ਦਾ ਸਾਰ ਅੰਸ਼ ਮੰਨਿਆ ਜਾਂਦਾ ਹੈ ਹਿੰਦੂ ਮਤ ਦੇ ਅੰਦਰ ਗੀਤਾ। ਦੂਸਰੇ ਪਾਸੇ ਸਾਡੇ ਗੁਆਂਢੀ ਭਰਾ ਇਸਲਾਮ ਵਾਲੇ, ਉਹਨਾਂ ਦੇ ਕੋਲ 4 ਕਿਤਾਬਾਂ ਹਨ, ਕੁਰਾਨ, ਅੰਜੀਲ, ਤੌਰੇਤ, ਜ਼ਬੂਰ, ਬਾਈਬਲ ਹੈ। ਇਹ ਸਾਰੇ ਧਾਰਮਿਕ ਗ੍ਰੰਥ ਕਿਸੇ ਇੱਕ ਨੂੰ ਵੀ ਉਹ ਅਸਥਾਨ ਪ੍ਰਾਪਤ ਨਹੀਂ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ। ਕੁਰਾਨ ਨੂੰ ਕੇਵਲ ਕੁਰਾਨ ਕਿਹਾ ਜਾਂਦਾ, ਮੁਰਸ਼ਦ ਕੁਰਾਨ ਨਹੀਂ ਕਿਹਾ ਜਾਂਦਾ। ਗੀਤਾ ਨੂੰ ਗੀਤਾ ਕਿਹਾ ਜਾਂਦਾ, ਗੁਰੂ ਗੀਤਾ ਨਹੀਂ ਕਿਹਾ ਜਾਂਦਾ। ਵੇਦ ਨੂੰ ਕੇਵਲ ਵੇਦ ਕਿਹਾ ਜਾਂਦਾ ਹੈ, ਗੁਰੂ ਵੇਦ ਨਹੀਂ ਕਿਹਾ ਜਾਂਦਾ। ਅਤੇ ਜਦੋਂ ਵੀ ਨਾਮ ਲਓਗੇ ਪਹਿਲਾਂ ਗੁਰੂ, ਕਿਉਂਕਿ ਗੁਰੂ ਪਦਵੀ ਹੈ ਜਿਹੜੀ ਨਿਰੰਕਾਰ ਦੇ ਦਰ ਤੋਂ ਆਈ ਹੈ। ਇਹੀ ਪਦਵੀ ਨਾਨਕ ਸ਼ਬਦ ਦੇ ਨਾਲ ਲੱਗੀ ਤਾਂ ਗੁਰੂ ਨਾਨਕ ਸਾਹਿਬ, ਸਾਹਿਬ ਅਤੇ ਗੁਰੂ ਦੋ ਪਦਵੀਆਂ ਹਨ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਦਾ ਵਾਸਤੇ ਇਹ ਦਰਗਾਹੀ ਜੋਤ, ਇਹ ਦਰਗਾਹੀ ਪਦਵੀ ਜੋ ਨਿਰੰਕਾਰ ਦੇ ਦਰ ਤੋਂ ਹੀ ਗੁਰੂ ਸਰੂਪ ਦੇ ਵਿੱਚ ਪ੍ਰਗਟ ਹੋਏ ਗੁਰੂ ਨਾਨਕ ਸਾਹਿਬ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ। ਉਸ ਵੇਲੇ ਸਤਿਗੁਰਾਂ ਨੇ ਪਾਵਨ ਬਚਨ ਕਹੇ ਸਨ ਕਿ ਜਦੋਂ ਸਿੱਖਾਂ ਨੇ ਬੇਨਤੀ ਕੀਤੀ ਸੀ, ਸਤਿਗੁਰਾਂ ਨੇ ਕਹਿ ਦਿੱਤਾ ਕਿ ਸਾਡੀ ਹੁਣ ਪ੍ਰਲੋਕ ਦੀ ਤਿਆਰੀ ਹੋ ਚੁੱਕੀ ਹੈ ਖਾਲਸਾ ਜੀ। ਤ੍ਰਿਤੀਏ ਕੇ ਦਿਨ ਸਭਾ ਮੇਂ ਜਬ ਥਿਰੇ ਗੁਸਾਈ, ਸਭ ਸਿੰਘਨ ਕਰ ਜੋਰ ਕਹਿ ਇਨ ਅਰਜ ਅਲਾਈ, ਆਪ ਲੋਪ ਤਨ ਕਰਨ ਕੀ ਕਰ ਲਈ ਤਿਆਰੀ, ਸੰਗਤ ਕਿਸਕੇ ਆਸਰੇ ਫਿਰ ਜੀਏ ਵਿਚਾਰੀ। ਦਾਤਾ, ਇਹ ਸੰਗਤ ਕਿਹਦੇ ਆਸਰੇ ਰਹੇਗੀ? ਬੜੇ ਸਹਿਜ ਨਾਲ ਕਹਿ ਦਿੱਤਾ ਕਿ ਸਾਡੀ ਤਿਆਰੀ ਸੱਚਖੰਡ ਦੀ ਹੋ ਗਈ, ਅਤੇ ਸਾਡਾ ਕੀ ਬਣੇਗਾ ਦਾਤਾ? ਸਤਿਗੁਰੂ ਜੀ ਆਪਣੇ ਪੂਰਵਲਾ ਮਨ ਦੇਖੋ, ਪਕਰਾਵਤ ਲੜ ਗੁਰ ਰਹੇ ਪੂਰਬਲੇ ਘੇਰੋ। ਦੇਖਣਾ ਕਰੋ ਸਤਿਗੁਰੂ, ਸਾਡੇ 'ਤੇ ਦਇਆ ਕਰੋ। ਪਕਰਾਵਤ ਲੜ ਗੁਰ ਰਹੇ ਪੂਰਬਲੇ ਹੇਰੋ, ਨਿਜ ਤਨ ਤਜਨੇ ਕੇ ਸਮੇਂ ਦੂਸਰੇ ਗੁਰ ਘੇਰੋ। ਤੁਸੀਂ ਇਸ ਤਰ੍ਹਾਂ ਕਹਿ ਦਿੱਤਾ ਵੀ ਅਸੀਂ ਚੱਲੇ ਹੋ ਅਤੇ ਸਾਨੂੰ ਯਤੀਮ ਕਰਕੇ ਜਾਓਗੇ। ਇਹ ਬਚਨ ਦਾਤੇ ਨੇ ਸੁਣ ਕੇ, ਇਹ ਸੁਣ, ਇਹ ਬਚਨ ਸੁਣ ਲਈ ਖਾਲਸਾ ਤੋਂ, ਇਹ ਸੁਣ ਤਦ ਸਤਿਗੁਰੂ, ਉਸ ਵੇਲੇ ਸਤਿਗੁਰੂ ਜੀ ਨੇ ਘਰ ਦਇਆ ਉਚਾਰਾ, ਤਰਸ ਕਰਕੇ ਇਹ ਬਚਨ ਉਚਾਰਨ ਕੀਤੇ। ਹਮ ਮੈਂ ਅਬ ਇਹ ਸਮੇਂ, ਹਮ ਅਬ ਸੋ ਗੁਰੂ ਥਾਪ ਹੈ ਜੋ ਸਭ ਸੇ ਪਾਰਾ। ਅਸੀਂ ਉਸ ਗੁਰੂ ਦੀ ਸਥਾਪਨਾ ਕਰਨ ਲੱਗੇ ਹਾਂ ਜੋ ਦਸੇ ਸਰੂਪਾਂ ਤੋਂ ਵੀ ਵੱਡਾ ਸਰੂਪ ਹੋਏਗਾ, ਬੜੇ ਹੈਰਾਨ ਹੋ ਗਏ ਸਾਰੇ ਜੀ, ਆਪ ਤੋਂ ਵੱਡਾ ਹਾਂ ਸਾਡੇ ਤੋਂ ਵੀ ਵੱਡਾ ਹੋਏਗਾ। ਉਹਦੇ ਵਿੱਚ ਇਹ ਗੁਣ ਹੋਣਗੇ ਜੋ ਸਾਡੀ ਦੇਹ ਵਿੱਚ ਨਹੀਂ, ਇਹ ਗੁਣ ਹੋਣਾ ਚਾਹੀਏ। ਐਸੇ ਗਰੀਬ ਨਿਵਾਜ ਸਤਿਗੁਰੂ ਆਪਣੀ ਮੁੱਖ ਤੋਂ ਵਚਨ ਕਹਿੰਦੇ, ਅਜ਼ਰ ਅਮਰ ਅਖੰਡ ਰਹਿ। ਗਿਆਰਵੇਂ ਥਾਂ 'ਤੇ ਐਸਾ ਗੁਰੂ ਦੇਣ ਲੱਗੇ ਹਾਂ ਜਿਹਦੇ 'ਤੇ ਕਦੇ ਬੁਢਾਪਾ ਨਹੀਂ ਆਏਗਾ। ਸਾਡੀਆਂ ਦੇਹਾਂ 'ਤੇ ਦਸਾਂ 'ਤੇ ਬੁਢਾਪੇ ਆਏ, ਪਰ ਗੁਰੂ ਗ੍ਰੰਥ ਸਾਹਿਬ ਬੁੱਢਾ ਨਹੀਂ ਹੋਈ। ਅਜ਼ਰ ਅਮਰ, ਦੇਹ ਦੇ ਉੱਤੇ ਕਾਲ ਆ ਜਾਂਦਾ ਹੈ ਪਰ ਗਿਆਰਵੇਂ ਗੁਰੂ 'ਤੇ ਕਾਲ ਕਦੀ ਵੀ ਨਹੀਂ ਆਇਆ। ਅਜ਼ਰ ਅਮਰ, ਤੀਸਰਾ ਅਖੰਡ ਰਹਿ, ਜਿਹਦੇ ਸਿਧਾਂਤ ਨੂੰ ਕੋਈ ਖੰਡ ਨਹੀਂ ਸਕੇ। ਅਜ਼ਰ ਅਮਰ ਅਖੰਡ ਰਹਿ, ਇੱਕ ਰਸ ਸਮ ਭਾਵੈ, ਭੇਦ ਪੱਖ ਬਿਨ ਸਭੀ ਕੋ ਗਿਆਨ ਦਰੜਾਵੇ, ਉਪਦੇਸ਼ ਦਰੜਾਵੇ। ਇਹ ਨਹੀਂ ਵੀ ਇਕੱਲੇ ਸਿੱਖਾਂ ਨੂੰ ਗਿਆਨ ਦੇਗਾ, ਭੇਦ ਪੱਖ ਤੋਂ ਬਿਨਾਂ ਸਭ ਨੂੰ ਗਿਆਨ ਦੇਗਾ। ਐਸਾ ਗੁਰੂ ਤੁਹਾਨੂੰ ਦੇਣ ਲੱਗੇ ਹਾਂ। ਏਕ ਹੈ ਗੁਰੂ ਗ੍ਰੰਥ ਕਾ ਪ੍ਰਕਾਸ਼ ਕਰਾਇਓ, ਪੈਸੇ ਪੰਚ ਨਲੇਰ ਲੈ ਤਿਸ ਅਗਰ ਟਕਾਇਓ, ਕਰ ਪ੍ਰਕਰਮਾ ਗੁਰੂ ਜੀ ਅਭਬੰਧਨ ਕੀ ਹੋ। ਟਿੱਕਾ ਦੇ ਦਿੱਤਾ ਗੁਰੂ ਗ੍ਰੰਥ ਸਾਹਿਬ। ਗੁਰੂ ਰੂਪ ਥੱਪ ਪੂਜ ਕੇ ਸਭ ਤੇ ਪੁਜਵਿਓ, ਇਉਂ ਗਰੀਬ ਨਿਵਾਜ ਸਤਿਗੁਰੂ ਨੇ ਜਿਹੜੇ ਦੇਹਧਾਰੀ ਗੁਰੂ ਦੀ ਪ੍ਰਥਾ ਨੂੰ ਮੰਨਣ ਵਾਲੇ ਨੇ, ਜਿਨ੍ਹਾਂ ਨੂੰ ਖਾਲਸੇ ਦੇ ਸਿਧਾਂਤਾਂ ਦਾ, ਗੁਰਮਤ ਸਿਧਾਂਤਾਂ ਦਾ ਗਿਆਨ ਨਹੀਂ, ਅਤੇ ਉਹਨਾਂ ਨੇ ਤਮੱਚੀ ਪਾ ਛੱਡੀ ਹੈ ਜੀ, ਗੁਰਤਾ ਗਦੀ ਦਿੱਤੀ। ਗੁਰੂ ਨੇ ਕਿਰਪਾ ਕੀਤੀ, ਐਤਕੀ ਵਾਰ ਜਦੋਂ ਦਾਸ ਹਜ਼ੂਰ ਸਾਹਿਬ ਗਿਆ, ਇੱਕ ਐਸਾ ਸਬੂਤ, ਇੱਕ ਐਸਾ ਠੋਸ ਸਬੂਤ ਲੱਭਿਆ, ਮੈਨੂੰ ਖੁਸ਼ੀ ਵੀ ਸੀ ਔਰ ਹੈਰਾਨੀ ਵੀ ਸੀ ਕਿ ਅੱਜ ਤੱਕ ਇਹ ਲੁਕਿਆ ਕਿਵੇਂ ਰਹੇ। ਇਹ ਤਾਂ ਹੈਰਾਨੀ ਸੀ, ਖੁਸ਼ੀ ਸੀ ਵੀ ਚਲੋ ਲੱਭ ਗਏ। ਕਲਗੀਧਰ ਪਾਤਸ਼ਾਹ ਦੇ ਵੇਲੇ ਇੱਕ ਸਾਰੰਗ ਨਾਮ ਦਾ ਯੋਧਾ ਹੋਇਆ, ਨੰਦੇੜ ਦੀ ਧਰਤੀ ਵਿੱਚ ਹੋਇਆ, ਉਹਦਾ ਨਾਮ ਸੀ ਸਾਰੰਗ ਮੋਦੀ। ਜਦੋਂ ਆਪ ਜੀ ਸੱਚਖੰਡ ਹਜ਼ੂਰ ਸਾਹਿਬ ਦਰਸ਼ਨ ਕਰੋਗੇ, ਉੱਥੇ ਜਿਹੜੇ ਚਿੱਤਰ ਨੇ ਉਹਨਾਂ ਦੇ ਵਿੱਚ ਉਸ ਸੱਜਣ ਦਾ ਚਿੱਤਰ ਵੀ ਆਪ ਨੂੰ ਮਿਲੇਗਾ, ਸਾਰੰਗ ਮੋਦੀ। ਸਾਰੰਗ ਮੋਦੀ ਦੇ ਖਾਨਦਾਨ ਵਿੱਚ ਇੱਕ ਗੱਲ ਚਲੀ ਆਉਂਦੀ ਸੀ, ਕੋਈ ਵੀ ਘਟਨਾ ਉਹਨਾਂ ਦੇ ਖਾਨਦਾਨ 'ਚ ਘਟੀ ਹੈ, ਉਹਨਾਂ ਨੇ ਲਿਖਤ ਵਿੱਚ ਲਿਆ ਕਿ ਬਹੀ ਲਾਈ ਹੋਈ ਸੀ ਉਹਨਾਂ ਨੇ ਲਿਖ ਲੈਂਦੇ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੰਦੇੜ ਵਿੱਚ ਗਏ ਹੈ, ਅਤੇ ਜਦੋਂ ਮਹਾਰਾਜ ਸਾਹਿਬ 'ਤੇ ਗੁਲਖਾਂ ਤੌਲੇ ਖਾਂ ਨੇ ਵਾਰ ਕੀਤਾ, ਪਤਾ ਲੱਗਦਿਆਂ ਹੀ ਦੁੱਖ ਤਾਂ ਹੋਰ ਵੀ ਸਾਰਿਆਂ ਨੇ ਮਨਾਇਆ, ਪਰ ਇਹ ਸੱਜਣ ਨੇ ਬਹੁਤ ਵੱਡਾ ਦੁੱਖ ਮਨਾਇਆ। ਕਲਗੀਧਰ ਪਾਤਸ਼ਾਹ ਦੇ ਕੋਲ ਪਹੁੰਚਿਆ, ਕਹਿੰਦਾ ਗਰੀਬ ਨਿਵਾਜ, ਮੇਰਾ ਭਾਵੇਂ ਹਿੰਦੂ ਧਰਮ ਹੈ ਪਰ ਪਰਮਾਤਮਾ ਦੀ ਕਿਰਪਾ ਹੈ, ਇਸ ਤੇਗ ਦੇ ਨਾਲ ਮੈਂ ਜ਼ੁਲਮ ਕਰਨ ਵਾਲਿਆਂ 200 ਸੈਨਾਪਤੀ ਵੱਢੇ ਨੇ ਦੇ ਨਾਲ, ਮੇਰਾ ਨਾਂ ਸੁਣ ਕੇ ਤੁਰਕ ਕੰਬਦੇ ਹੈ। ਰੋਇਆ, ਕਹਿੰਦਾ ਮੇਰੇ ਹੁੰਦਿਆਂ ਤੁਹਾਡੇ ਤੇ ਵਾਰ ਹੋ ਗਿਆ ਤੇ ਮੇਰੀ ਸੂਰਮਤਾਈ ਮਿੱਟੀ ਵਿੱਚ ਮਿਲ ਗਈ, ਪਰ ਜੋ ਹੋਇਆ ਤੇ ਹੁਣ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ। ਸਾਰੰਗ ਮੋਦੀ ਆਪਣੇ ਘਰ ਲੈ ਕੇ ਆਇਆ ਗੁਰੂ ਗੋਬਿੰਦ ਸਿੰਘ ਸਾਹਿਬ, ਇਲਾਜ ਕਰਵਾਇਆ, ਮਹਾਰਾਜ ਦੀਆਂ ਬਖਸ਼ਾਂ ਲਈਆਂ। ਜਿਹੜਾ ਇਹਦਾ ਗੁਰੂ ਸੀ ਉਹਨੂੰ ਚਿੱਠੀ ਲਿਖਦਾ, ਇਹ ਲਿਖਤ ਹੈ ਜੋ ਮੈਂ ਆਪ ਜੀ ਨੂੰ ਕਹਿ ਰਿਹਾ, ਚਿੱਠੀ ਲਿਖਦਾ, ਐ ਗੁਰਦੇਵ ਮੈਂ ਹੁਣ ਤੁਹਾਡੀ ਸੇਵਾ ਵਿੱਚ ਆਪਣੇ ਪੁੱਤਰ ਨੂੰ ਭੇਜਦਾ, ਮਹੀਨੇ 'ਚ ਇੱਕ ਦਿਨ ਜਾਂਦਾ ਸੀ, ਮੈਂ ਹੁਣ ਇਸ ਲਈ ਨਹੀਂ ਆ ਸਕਦਾ, ਮੇਰੇ ਕੋਲ ਜਗਤ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮੈਨੂੰ ਸੇਵਾ ਮਿਲੀ ਹੈ, ਮੈਂ ਦਸਮ ਪਾਤਸ਼ਾਹ ਦੀ ਸੇਵਾ ਕਰਦਾ, ਇਸ ਲਈ ਤੁਹਾਡੇ ਕੋਲ ਆ ਨਹੀਂ ਸਕਦਾ। ਸੰਸਕ੍ਰਿਤ ਦੇ ਵਿੱਚ ਇਹ ਵਿਦਵਾਨ ਲਿਖਦਾ ਹੈ, ਗੁਰੂ ਗੋਬਿੰਦ ਸਿੰਘ ਜੀ ਕਿਵੇਂ ਮੈਨੂੰ ਮਿਲੇ, ਇਹ ਸੰਸਕ੍ਰਿਤ ਵਿੱਚ ਲਿਖਦਾ ਹੈ, ਗੁਰੂ ਗੋਬਿੰਦ ਸਿੰਘ 'ਤੇ ਕਿਵੇਂ ਵਾਰ ਹੋਇਆ, ਔਰ ਨਾਲ ਇਹ ਸੰਸਕ੍ਰਿਤ ਦੇ ਸਲੋਕਾਂ 'ਚ ਲਿਖਦਾ, ਉਸ ਵੇਲੇ ਦਾ ਕਾਗਜ਼, ਉਸ ਵੇਲੇ ਦੀ ਲਿਖਾਈ, ਉਸ ਵੇਲੇ ਦੀ ਕਲਮ, ਇਹ ਲਿਖਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗਦੀ ਦੇ ਕੇ 5 ਪੈਸੇ ਨਾਰੀਅਲ ਧਰ ਕੇ ਮੱਥਾ ਟੇਕਿਆ। ਇਹ ਸੰਸਕ੍ਰਿਤ ਦੇ ਸਲੋਕਾਂ 'ਚ ਮੈਂ ਆਪਣੇ ਕੰਨੀ ਸੁਣ ਕੇ ਔਰ ਉਹਨਾਂ ਸਲੋਕਾਂ ਨੂੰ ਵੇਖ ਕੇ ਆਇਆ, ਐਵੇਂ ਕਿਸੇ ਦੀ ਸੁਣੀ ਸੁਣਾਈ ਗੱਲ ਨਹੀਂ ਤੁਹਾਡੇ ਨਾਲ ਕਰ ਰਿਹਾ। ਮਹਾਰਾਜ ਨੇ ਇਹਨੂੰ ਆਪਣਾ ਮੋਦੀ ਬਣਾਇਆ। ਅੱਜ ਵੀ ਹਜ਼ੂਰ ਸਾਹਿਬ ਦੇ ਨੇੜੇ ਇੱਕ ਬੌਲੀ ਮਿਲੇਗੀ ਆਪ ਜੀ ਨੂੰ, ਤਖ਼ਤ ਸਾਹਿਬ ਦੇ ਨੇੜੇ ਹੈ ਬੌਲੀ ਸਾਹਿਬ। ਇਹ ਉਹ ਸੱਜਣ ਨੇ ਉਸ ਬੌਲੀ ਦਾ ਜਲ ਲੈ ਕੇ ਉਹਦੇ ਵਿੱਚੋਂ ਦੇਗ ਬਣਦੀ ਸੀ, ਸੁੱਚਾ ਪਵਿੱਤਰ ਜਲ ਉਹ ਕੇਵਲ ਵਰਤਿਆ ਜਾਂਦਾ ਸੀ। ਇਸ ਕਰਕੇ ਫਿਰ ਵੀ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ 'ਤੇ ਥੋੜ੍ਹਾ ਬਹੁਤ ਕੋਈ ਕਿੰਤੂ ਕਰਦੇ ਨੇ, ਇਹ ਉਹਨਾਂ ਦਾ ਕੋਈ ਆਪਣਾ ਸਵਾਰਥ ਹੋ ਸਕਦਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਉਹਨਾਂ ਦੀ ਦੇਹਧਾਰੀ ਗੁਰੂ ਦੀ ਪ੍ਰਥਾ ਦਾ ਨੁਕਸਾਨ ਹੋ ਸਕਦਾ ਹੈ, ਪਰ ਸੱਚਾਈ ਇਹੀ ਹੈ ਕਿ ਗੁਰੂ ਗ੍ਰੰਥ ਕਲਯੁਗ ਪਇਓ, ਸ੍ਰੀ ਗੁਰੂ ਰੂਪ ਮਹਾਨ, ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਣ। ਮਹਾਰਾਜ ਕਹਿੰਦੇ ਜੋ ਮੁਝ ਬਚਨ ਸੁਣਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ, ਚ ਜਿਵੇਂ ਕਥਾ ਸੁਣਦੇ ਹੋ ਇਹਦੇ ਬਾਰੇ ਕਹਿੰਦੇ ਨੇ, ਗ੍ਰੰਥ ਵਿਚਾਰ ਸੁਣੋ ਚਿਤ ਲਾਏ, ਮੇਰੋ ਰੂਪ ਗ੍ਰੰਥ ਜੀ ਜਾਣ, ਜਾਂ ਮੈਂ ਭੇਦ ਨਾ ਰੰਚਕ ਮਾਨ। ਭੇਦ ਨਹੀਂ ਹੈ, ਆਓ ਗੁਰੂ ਦੇ ਨਾਲ ਸ਼ਬਦਾਂ ਦੁਆਰਾ ਸਾਂਝ ਪਾਈਏ ਅਤੇ ਗੁਰੂ ਦੀ ਸਿੱਖਿਆ ਸੁਣ ਕੇ ਉਹਦੇ 'ਤੇ ਅਮਲ ਕਰਕੇ ਆਪਣਾ ਜੀਵਨ ਸਫਲਾ ਕਰੀਏ। ਦਾਸ ਤੋਂ ਪਹਿਲਾਂ ਗੁਰੂ ਪਿਆਰੇ ਗਿਆਨੀ ਰਣਜੋਤ ਸਿੰਘ ਜੀ ਬਹੁਤ ਸੁੰਦਰ ਅਤੇ ਪਿਆਰੇ ਵਚਨ, ਅਦਵੈਤ ਵਚਨ ਜਿਨ੍ਹਾਂ ਨੂੰ ਕਿਹਾ ਜਾ, ਦਵੈਸ਼ ਸਿੱਖ ਨੂੰ ਦਾ ਹੁਕਮ ਹੈ ਕਿ ਕਿਸੇ ਨਾਲ ਵੀ ਨਹੀਂ ਕਰਨੀ, ਦੂਸਰੇ ਧਰਮ ਨਾਲ ਵੀ ਦਵੈਸ਼ ਨਹੀਂ ਕਰਨੀ, ਪਰ ਜੇ ਸਿੱਖ ਸਿੱਖ ਨਾਲ ਦਵੈਸ਼ ਕਰੇਗਾ ਗੁਰੂ ਦੀ ਪ੍ਰਸੰਨਤਾ ਕਦੀ ਨਹੀਂ ਹੋ ਸਕਦੀ, ਨਫ਼ਰਤ। ਸਿੱਖ ਧਰਮ ਹੀ ਕਿ ਪੂਰੇ ਸੰਸਾਰ ਵਿੱਚ ਐਸਾ ਧਰਮ ਹੈ ਜਿਹੜਾ ਸਰਬੱਤ ਦਾ ਭਲਾ ਨਿੱਤ ਦੋ ਵੇਲੇ ਮੰਗਦਾ ਹੈ ਕਿ ਸਾਰੀ ਦੁਨੀਆ ਦਾ ਹੀ ਭਲਾ ਹੋਵੇ। ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਜਿਸ ਦਾ ਬੁਰਾ ਕਿਉਂ ਹੋਏ, ਸਤਿਗੁਰੂ ਸਭ ਦਾ ਭਲਾ ਮਨਾਏ। ਸਤਿਗੁਰ ਪੁਰਖ ਨਿਰਵੈਰ ਹੈ, ਗੁਰੂ ਕਿਸੇ ਨਾਲ ਵੈਰ ਨਹੀਂ ਕਰਦਾ ਅਤੇ ਗੁਰੂ ਦਾ ਸਿੱਖ ਵੀ ਕਿਸੇ ਨਾਲ ਵੈਰ ਨਹੀਂ ਕਰਦਾ। ਨਿੰਦਾ ਦੀ ਗੱਲ ਚੱਲ ਰਹੀ ਸੀ ਅਤੇ ਗੁਰਬਾਣੀ ਵਿੱਚ ਕਿਹਾ ਨਿੰਦਾ ਕਿਸੇ ਕੀ ਮਨਮੁਖ ਮੁਗਧ ਕਰਨ। ਨਿੰਦਾ ਕੀ ਹੈ ਇਹਦੇ ਬਾਰੇ ਥੋੜ੍ਹੀ ਜਿਹੀ ਸਮਝਣ ਦੀ ਲੋੜ ਹੈ। ਕਿਸੇ ਹੱਦ ਤੱਕ ਇਹ ਗੱਲ ਵੀ ਠੀਕ ਹੋ ਸਕਦੀ ਹੈ, ਕਿਸੇ ਹੱਦ ਤੱਕ ਕਿ ਜੀ ਸੱਚੀ ਗੱਲ ਕਹਿਣੀ ਕੋਈ ਨਿੰਦਿਆ ਨਹੀਂ, ਪਰ ਇਹ ਸੰਪੂਰਨ ਸੱਚ ਨਹੀਂ ਹੈ, ਕਿਸੇ ਹੱਦ ਤੱਕ ਇਹ ਗੱਲ ਮੰਨੀ ਜਾ ਸਕਦੀ। ਨਿੰਦਾ ਕੀ ਹੈ? ਨਿੰਦਾ ਦਾ ਸਿੱਧਾ ਅਰਥ ਹੈ ਕਿਸੇ ਦੇ ਅਪਮਾਨ ਕਰਨ ਵਾਲੇ ਬੋਲ ਸਾਡੀ ਰਸਨਾ ਤੋਂ ਨਿਕਲਣ, ਉਹ ਨਿੰਦਾ ਹੈ। ਭਾਈ ਕਾਨ ਸਿੰਘ ਨਾਭਾ ਨੇ ਬੜਾ ਖੋਲ ਕੇ ਲਿਖਿਆ, ਦੂਸਰੇ ਦੇ ਅਪਮਾਨ ਕਰਨ ਦਾ जो शब्द है वो निंदा है। दूसरे का अपजस करन दी परमात्मा वालों किसी आज्ञा नहीं है। दूसरी बात आई कि जो सच है जे गां नूं खोती कह दईए तां गां दा अपजस भी है गां दी निंदा भी है, पर जे खोती नूं खोती कह दिता खोती दी इहदे विच कोई बदनामी भी नहीं है और निंदा भी नहीं है, सच है। पर निंदा कदों बनती है तो कुछ लोगों का मत है कि जी सच्ची गल कहण दे विच कोई निंदा नहीं, नहीं ये गल भी गलत है, निंदा वो भी है। इसनों समझना है निंदा किवें अपजस तो कर ही रहे हैं। संसार विच कोई बंदा पुन करके अपने पुन्ना दा फल सानू देण नू तैयार नहीं, ते जे उहने पाप कीता है तां उहदा फल लैण दे लई असीं तैयार की होईए। फिर चोर यार जुआर ते बुरा अणहुंदा पर निंदक सिर तरा, उहदा तां हल्का हो जाएगा बोल पाप दा, लेकिन असीं हिस्सेदार तां हो गए। जो कुछ असीं जिवें चोर नूं चोर कह देना असीं इह कहिंदे आं भी उह कोई निंदा नहीं, आम कहिंदे साध नूं चोर कहना निंदा है, जदों तां असीं साध नूं चोर कह दिता ते उहदा तां पार उतारा होना ही की है। पर दूसरा सिद्धांत साडे सामने इह है कि जिवें पुन कर्म करके सानूं कोई फल देण नूं तैयार नहीं, ते जे किसी ने कोई खूह पटिया कोई उन्हें गलत कम किया है उन्हें पाप किया है तो मेहरबानी करके उहदे जोगा ही रहण दे, उहदा हिस्सा ना वंडाओ, फल मिलेगा सानू भी, क्योंकि अणहुंदा भार निंदक सिर धरा उहनू हिस्सा मिलदा है। ते रही गल सच्चाई कहण दी, इहदे विच दो मत ने, सुधारक बन के सच्चाई कहनी एक पक्ष, सुधारक बन के अंदर ईरखा की भावना नहीं, अंदर द्वैष नहीं, बल्कि अंदर एक दर्द है कि मनुख जामे दे विच समाज दे विच एक कलंक लग गया है, इहदा सुधार होना चाहिए। फिर हिम्मत करके उहदे मूँह ते कहना, ईरखालू बन के नहीं द्वैष वाला बन के नहीं, उहदे सामने कहना ते उहनू कहना भी तू सुधार अपने आप नू, तेरा ए औगण मैं अपनी अखां नाल वेख्या ते तेरे विच आ है, उह निंदा नहीं है, उह सुधारक है। पिछे ते उही गल कहो जो मूँह ते कह सकदे हो, मूँह ते उह गल कहो जिहदे विच दूसरे दे लई ईरखा द्वैष नहीं लेकिन सुधार करन दी भावना है, फिर कोई हर्ज नहीं। ये कुछ गल्लां सानू समझ के ही तुरना पएगा। गुरु कृपा करे, भाई साहब उन्हां दा धन्नवाद है भी इस पक्ष विच उन्होंने कुछ बोल सांझे कीते आप जी दे नाल। आओ हुण लड़ीवार कथा दे जो अमृत वचन आप जी सुनिया श्लोक, इहदे च महाराज साहिब जी जिस प्रकार नाम दी विशेषता दसणगे, मन विरतियां एकाग्र करके सुनो जी।
वाहिगुरु जी श्लोक कोट दान इशनान।
महाराज साहब जी फरमान करते हैं कि ऐ जी कोट नाम करोड़ां दा है, करोड़ां किस्म दा दान जां करोड़ां जाचकां नूं पदार्थां दा दान, पदार्थ देना इतनी समर्था होनी कि एक बंदा करोड़ां नूं अपनी धर्म किरत दे विचों दान कर सके। पर इहदे विच एक गल दा ख्याल रखे भी दान करके हंगता ना फुरे। दिल्ली दे दरबार विच एक रहीम नाम दा ऐसा भी वजीर होया है ਕਿ ਉਹਨੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਇਸਲਾਮ ਦੀ ਜਕਾਤ ਕੱਢੀ ਜਾਂਦੀ ਹੈ, ਆਪਣੇ ਮਤ ਵਿੱਚ ਦਸੌਂਦ ਕੱਢਿਆ ਜਾਂਦਾ ਹੈ, ਦਸਵਾਂ ਹਿੱਸਾ ਪਰਮਾਤਮਾ ਦੇ ਨਾਂ 'ਤੇ ਕੱਢਣਾ, ਇਸਲਾਮ ਦੇ 'ਚ ਉਹਨੂੰ ਜਕਾਤ ਕਹਿੰਦੇ। ਉਹਦਾ ਤਰੀਕਾ ਥੋੜ੍ਹਾ ਜਿਹਾ ਹੋਰ ਹੈ, ਆਪਾਂ ਉਹਦੀ ਲੋੜ ਨਹੀਂ ਇੱਥੇ। ਅਤੇ ਉਸਨੇ ਆਪਣੀ ਜਿਹੜੀ ਕਮਾਈ ਸੀ, ਜੋ ਉਹਨੂੰ ਤਨਖਾਹ ਮਿਲਦੀ ਸੀ, ਜੋ ਉਹਨੂੰ ਆਮਦਨ ਸੀ ਧਰਮ ਕਿਰਤ, ਉਹਦਾ ਇੱਕ ਹਿੱਸਾ ਆਪਣੇ ਕੋਲ ਰੱਖਦਾ ਸੀ, ਸਿਰਫ ਇੱਕ ਹਿੱਸਾ। ਨੌ ਹਿੱਸੇ ਲੋੜਵੰਦਾਂ ਨੂੰ ਵੰਡਦਾ ਸੀ, ਇਸ ਲਈ ਉਹਨੇ ਨਵਾਂ ਇਤਿਹਾਸ ਸਿਰਜਿਆ। ਇੱਕ ਦਿਨ ਗੰਗ ਨਾਮ ਦਾ ਕਵੀ ਉਹਦੀ ਦਾਨ ਦਾ ਪ੍ਰਭਾਵ ਦੇਖਣ ਵਾਸਤੇ, ਉਹਦੀ ਦਾਨ ਜਿਸ ਥਾਂ 'ਤੇ ਕਰਦਾ ਸੀ ਉਸ ਥਾਂ 'ਤੇ ਪਹੁੰਚਿਆ। ਗਰੀਬਾਂ ਦੀਆਂ ਲਾਈਨਾਂ ਦੀਆਂ ਲਾਈਨਾਂ ਲੱਗੀਆਂ, ਉਹਦਾ ਟਾਈਮ ਰੱਖਿਆ ਸੀ ਜਦੋਂ ਫਿਰ ਉਹ ਸਵਾ ਪਹਿਰ ਖੁੱਲ੍ਹੇ ਗੱਫੇ ਬਣਦਾ ਸੀ ਅੰਨ ਤੰਨ, ਜਿਹਨੂੰ ਜੋ ਲੋੜ ਹੈ, ਵਸਤਰ ਲੋੜ ਹੈ, ਅੰਨ ਲੋੜ ਹੈ, ਚੱਕਦੀ। ਗਰੀਬ ਉਹਦੇ ਦੁਆਰੇ 'ਤੇ ਭੀੜ ਭੜੱਕਾ ਬੜੀ ਸੀ, ਪਰ ਜਦੋਂ ਵੀ ਜਿਸ ਨੂੰ ਉਹ ਦਾਨ ਕਰਦਾ ਸੀ ਆਪਣੇ ਹੱਥਾਂ ਨਾਲ, ਉਹ ਹੱਥ ਚੁੱਕਦਾ ਸੀ ਪਰ ਸਿਰ ਨੀਵਾਂ ਕਰ ਲੈਂਦਾ ਸੀ। ਜਿਹਨੂੰ ਦਾਨ ਦਿੰਦਾ ਸੀ ਉਹਦੇ ਚਰਨਾਂ ਵੱਲ ਨੂੰ ਝਾਕਦਾ ਸੀ, ਨੀਵਾਂ ਹੋ ਜਾਂਦਾ ਸੀ ਬਹੁਤ। ਲੋਕਾਂ 'ਚ ਚਰਚਾ ਸੀ ਕਿ ਰਹੀਮ ਐਸਾ ਕਿਉਂ ਕਰਦਾ। ਗੰਗ ਕਵੀ ਆਇਆ, ਉਹਨੇ ਕਿਹਾ ਪੁੱਛ ਹੀ ਲਈਏ, ਗੰਗ ਕਹੇ ਰਹੀਮ। ਗੰਗ ਕਵੀ ਕਹਿਣ ਲੱਗਿਆ, ਐ ਰਹੀਮ ਕਿਸੋਂ ਸਿੱਖੀ ਦੈਨ, ਤੈਂ ਦਾਨ ਦੇਣ ਦਾ ਤਰੀਕਾ ਕਿਸ ਤੋਂ ਸਿੱਖਿਆ। ਜਿਉਂ ਜਿਉਂ ਕਰ ਉੱਪਰ ਉਠੈ ਤਿਉਂ ਤਿਉਂ ਨੀਚੇ ਨੈਣ। ਸਮਾਜ ਵਿੱਚ ਸਿਰ ਨੀਵਾਂ ਉਹਦਾ ਹੁੰਦਾ ਜਿਹਨੇ ਕੋਈ ਅਪਰਾਧ ਕੀਤਾ, ਜਿਹਨੇ ਕੋਈ ਗੁਨਾਹ ਕੀਤਾ ਹੋਵੇ, ਅਤੇ ਜਿਹਨੇ ਗੁਨਾਹ ਨਹੀਂ ਕੀਤਾ ਉਹ ਤਾਂ ਸਿਰ ਧੌਣ ਚੁੱਕ ਕੇ ਤੁਰਦਾ। ਇਹ ਤਰੀਕਾ ਕੈਸਾ ਹੈ, ਇਹ ਕੀ ਤੋਂ ਸਿੱਖਿਆ ਤੈਂ, ਕਿ ਦਾਨ ਕਰਨ ਲੱਗਿਆਂ ਸਿਰ ਨੀਵਾਂ ਕਰ ਲੈਣਾ। ਜਿਉਂ ਜਿਉਂ ਕਰ ਉੱਪਰ ਉੱਠੇ ਤਿੰਨ ਤੂੰ ਨੀਚੇ। ਦਾਸ ਮਹਾਂਪੁਰਖਾਂ ਦੇ ਨਾਲ ਕਥਾ ਦਾ ਪਾਠ ਬੋਲ ਕੇ ਸੇਵਾ ਕਰਾਇਆ ਸੀ, ਜਦੋਂ ਮੈਂ ਇੱਕ ਬੜੇ ਮਹਾਨ ਵਿਦਵਾਨ ਬਰਿਆਮ ਸਿੰਘ ਟੋੜਾ ਬਾਬਾ ਜੀ ਜਾਣਦੇ ਨੂੰ ਉਸ ਇਲਾਕੇ 'ਤੇ ਸੀ, ਜਿਹਦੇ ਨਾਲ ਸਰਦਾਰ ਗੁਰਚਰਨ ਸਿੰਘ ਟੋੜਾ ਢੋਲਕੀ ਵਜਾਉਂਦਾ ਰਿਹਾ ਜਦੋਂ ਆਨੰਦ ਕਾਰਜ ਕਰਾਉਂਦੇ ਹੁੰਦੇ ਸੀ। ਇਹ ਪੁਰਾਣਾ ਸੀ, ਇਹ ਬਜ਼ੁਰਗ ਸੀ। ਮਹਾਂਪੁਰਖਾਂ ਦੇ ਕੋਈ ਕੋਈ ਧੌਲਾ ਵਾਲਾ ਆਉਣ ਲੱਗਿਆ ਸੀ ਸਾਡਿਆਂ ਦੇ, ਅਤੇ ਉਹਨੇ ਕੀਰਤਨ ਕੀਤਾ ਅਤੇ ਸੰਤਾਂ ਨੇ ਕਥਾ ਕਰਨੀ ਸੀ। ਕਥਾ ਸੁਣ ਕੇ ਇੰਨਾ ਦਰਬ ਗਿਆ, ਕਹਿੰਦੇ ਉਮਰ ਦੇ ਅਨੁਸਾਰ ਇੰਨੀ ਵਿਦਿਆ, ਅਤੇ ਫਿਰ ਇਹਨੇ ਇਹ ਦੋਹਰਾ ਵੀ ਸੁਣਾਇਆ। ਮਹਾਂਪੁਰਖ ਮੈਨੂੰ ਰਸਤੇ ਜਾਂਦਿਆਂ ਕਹਿੰਦੇ, ਉਹ ਬਜ਼ੁਰਗ ਕੀ ਕਹਿੰਦਾ ਸੀ? ਮੈਂ ਕਿਹਾ ਜੀ ਕੁਛ ਐਂ ਕਹਿੰਦਾ ਸੀ ਵੀ ਜਿਉਂ ਜਿਉਂ ਹੱਥ ਤਾਂ ਨੂੰ ਜਾਂਦਿਆਂ ਤੂੰ ਤੂੰ ਨੇਤਰ ਨੀਵੇਂ ਹੋ ਗਏ। ਕਹਿੰਦੇ ਦੋਹਰਾ ਬੋਲ ਦੋਹਰਾ। ਮੈਂ ਕਿਹਾ ਜੀ ਮੈਂ ਲਿਖਿਆ ਥੋੜ੍ਹੀ ਹੈ। ਕਹਿੰਦੇ ਮੈਂ ਕਿਹੜਾ ਲਿਖਿਆ, ਮੈਂ ਸੁਣਾ ਦਿੰਦਾ ਤੈਨੂੰ, ਸੰਤਾਂ ਨੇ ਸੁਣਾ ਦਿੱਤਾ। ਕਹਿੰਦੇ ਇਹੋ ਜਿਹੀ ਚੀਜ਼ ਛੱਡੀ ਦੀ ਨਹੀਂ ਹੁੰਦੀ। ਜਦੋਂ ਵੀ ਮੈਂ ਸੁਣਾਉਣਾ ਇੱਥੇ ਤੱਕ ਆ ਕੇ, ਫਿਰ ਅਗਲੀ ਗੱਲ ਜਿਹੜਾ ਉਹਨੇ ਜਵਾਬ ਦਿੱਤਾ ਉਹਦੀ ਤੁਕਾਂਤ ਨਾ ਜੁੜੇ, ਕਿਉਂਕਿ ਉਹਨੇ ਇੰਨੀ ਗੱਲ ਛੱਡ ਦਿੱਤੀ। ਮੈਂ ਸੋਚਿਆ ਵੀ ਚਲੋ ਕਵੀ ਤਾਂ ਹਾਂ ਨਹੀਂ, ਆਪਾਂ ਦੋ ਤੁਕਾਂ ਆਪਣੀਆਂ ਜੋੜ ਲੈਂਦੇ ਹਾਂ ਨਾਲ, ਇਸ ਕਰਕੇ ਮੈਂ ਨਿਰਣਾ ਕਰਕੇ ਦੱਸ ਰਿਹਾ ਵੀ ਅਗਲੀਆਂ ਤੁਕਾਂ ਉਸ ਵਿਦਵਾਨ ਦੀਆਂ ਨਹੀਂ ਜਿਹੜੇ ਇਹ ਸ਼ਬਦ ਉਚਾਰਨ ਕੀਤੇ ਨੇ, ਉਹ ਮੇਰੀਆਂ। ਕਿਉਂਕਿ ਸਿੰਘ ਪੁੱਛਦੇ ਸੀ ਫਿਰ ਉਦੋਂ ਬਾਅਦ ਕੀ ਹੋਇਆ, ਅਤੇ ਉਹ ਛੰਦਾਬੰਦੀ 'ਚ ਨਹੀਂ ਸੀ ਮਿਲਦਾ, ਵਾਰਤਕ ਮਿਲਦਾ। ਜਵਾਬ ਦਿੱਤਾ ਉਸਨੇ, ਉਹ ਮੈਂ ਦੋ ਲਾਈਨਾਂ ਚ ਅੱਗੇ ਲਿਖੀਆਂ। ਜਵਾਬ ਕੀ ਦਿੱਤਾ, ਕਹਿੰਦਾ ਜਿਉਂ ਜਿਉਂ ਲੋਕੀ ਕਹਿਤ ਹੈ, ਜਿਵੇਂ ਜਿਵੇਂ ਮੈਨੂੰ ਲੋਕ ਕਹਿੰਦੇ ਨਾ, ਤੂੰ ਦਾਤਾ ਕੇ ਬੈਨ ਕਿ ਤੂੰ ਦਾਤਾ ਹੈ, ਤੂੰ ਦਾਤਾ ਹੈ, ਇਹ ਬਚਨ ਕਹਿੰਦੇ ਨੇ ਲੋਕੀ, ਕਹਿੰਦਾ ਤਿਉਂ ਤਿਉਂ ਲੱਜਾ ਸ਼ਰਮ ਸੇ ਨੀਚੇ ਹੋ ਗਏ ਨੈਣ। ਸ਼ਰਮ ਦਿਆਂ ਮਾਰਿਆਂ ਨੇਤਰ ਨੀਂਦੇ ਹੋ ਗਿਆ, ਦੇਣ ਵਾਲਾ ਖੁਦਾ ਅਤੇ ਰਹੀਮ ਦੀ ਐਵੇਂ ਗੱਲ ਹੋਈ ਜਾ ਰਹੀ ਹੈ, ਮੈਨੂੰ ਸ਼ਰਮ ਆ ਰਹੀ ਹੈ ਅਤੇ ਮੈਂ ਤਾਂ ਝਾਕਣ ਜੋਗਾ ਨਹੀਂ ਰਹਿੰਦਾ। ਐਸਾ ਦਾਨ ਵੀ ਕਰਨ ਵਾਲੇ ਲੋਕ ਨਹੀਂ ਤਾਂ ਦਾਨ ਨਹੀਂ ਸੌਦਾ ਹੁੰਦਾ, ਸੌਦਾ। ਮੇਰੇ ਨਾਂ ਦਾ ਚਕਾਰਾ ਛੱਡ ਦਿਓ ਅਤੇ ਮੇਰੇ ਕੋਲੋਂ $50 ਲੈ ਲਓ ਜਾਂ $100 ਲੈ ਲਓ, ਜਾਂ ਮੇਰਾ ਵੋਟ ਲਾ ਦਿਓ, ਮੇਰਾ ਕਿਸੇ ਕਿਤਾਬ 'ਚ ਨਾ ਆ ਜਾਏ, ਪੱਥਰ 'ਤੇ ਉਕਰਿਆ ਜਾਏ। ਇਹ ਵਡਿਆਈ ਖੋਰ ਲੋਕਾਂ ਨੇ ਸਾਂਖੇ ਮਰਮਰ ਦੀਆਂ ਚਿੱਟੀਆਂ ਦੁੱਧ ਵਰਗੀਆਂ ਦੀਵਾਰਾਂ ਅਤੇ ਜਿਵੇਂ ਕਾਲੇ ਰੰਗ ਦੇ ਭੂੰਡ ਫਿਰਦੇ ਹੁੰਦੇ ਆ, ਕਾਲੇ ਰੰਗ ਦੇ ਅੱਖਰ ਲਿਖੇ ਹੋਏ ਨੇ, ਅਤੇ ਫਿਰ ਆਪ ਹੀ ਲਿਖਾਓ ਅਤੇ ਆਪ ਹੀ ਪੜ੍ਹ ਲਓ, ਜਾਂ ਫਿਰ ਕਿਤੇ ਕਿਤੇ ਘਰਦਿਆਂ ਨੂੰ ਜਾ ਕੇ ਕਹੋ ਵੀ ਆਹ ਦੇਖ ਇੱਥੇ ਆਹ ਮੇਰਾ ਨਾਂ ਲਿਖਿਆ ਹੋਇਆ, ਵੀ ਸ਼ਾਂਤੀ ਜੀ ਆ ਜਾਂਦੀ ਹੈ, ਮੈਂ ਦਾਨ ਕੀਤਾ ਸੀ। ਤੂੰ ਕੌਣ ਦਾਨ ਕਰਨ ਵਾਲਾ? ਤੂੰ ਭਿਖਾਰੀ ਹੈ, ਜਗਤ ਭਿਖਾਰੀ ਫਿਰਦਾ ਹੈ, ਭਿਖਾਰੀ ਬਣਿਆ ਰਹਿ, ਤਾਤਾ ਹੀ ਹੈ। ਪਰ ਸੰਸਾਰ 'ਚ ਕੁਝ ਮੰਗਤੇ ਚਲਾਕ ਚੁਸਤ, ਲੋਕਾਂ ਤੋਂ ਆਟਾ ਮੰਗ ਕੇ ਆਪਣੀ ਚੋਲੀ ਭਰ ਕੇ ਅਤੇ ਉਹਦੇ ਵਿੱਚੋਂ ਫਿਰ ਕਹਿੰਦੇ ਨੇ ਮੈਂ ਦੂਸਰੇ ਮੰਗਤਿਆਂ ਦੇ ਲਈ ਦਾਤਾ ਬਣ ਕੇ ਕਹਿੰਦੇ ਨੇ ਆ ਜਾਓ ਮੇਰੀ ਝੋਲੀ ਵਿੱਚ ਆਟਾ। ਇਹ ਨਹੀਂ ਸ਼ਰਮ ਆਉਂਦੀ ਵੀ ਲੋਕਾਂ ਦਾ ਹੀ ਮੰਗਿਆ ਹੋਇਆ? ਖੈਰ, ਇਸ ਤਰ੍ਹਾਂ ਦੇ ਕਰੋੜਾਂ ਦਾਨ, ਕਰੋੜਾਂ ਉਹਨਾਂ ਲੋਕਾਂ ਨੂੰ, ਗਰੀਬਾਂ ਨੂੰ ਦਾਨ ਦੇਣ ਵਾਲੇ ਪਦਾਰਥਾਂ ਦਾ, ਕੋਈ ਵਿਅਕਤੀ ਹੋਵੇ ਜਿਹਨੇ ਸਾਰੀ ਜ਼ਿੰਦਗੀ ਬਹੁਤ ਇਸ ਤਰ੍ਹਾਂ ਦਾ ਦਾਨ ਕੀਤਾ ਹੋਵੇ। ਇਸ ਨਾਨ 68 ਤੀਰਥਾਂ 'ਤੇ ਇਸ਼ਨਾਨ ਕੀਤਾ ਹੋਵੇ, ਗੰਗਾ, ਜਮਨਾ, ਗੋਦਾਵਰੀ, ਕੁੰਭ ਆਦਿ ਦੇ ਮੇਲਿਆਂ 'ਤੇ 68 ਤੀਰਥਨ, ਉਹਨਾਂ 'ਤੇ ਇਸ਼ਨਾਨ ਵੀ ਕੀਤਾ। ਅਨਕ ਸੋਧਨ, ਅਨੇਕਾਂ ਹੀ ਗ੍ਰੰਥਾਂ ਦੀ ਵਿਚਾਰ ਨੂੰ ਸੰਸ਼ੋਧਨ ਕੀਤਾ ਹੋਇਆ, ਵੇਦ ਪੜ੍ਹ ਲਏ, ਸਿਮਰਤੀਆਂ ਪੜ੍ਹ ਲਈਆਂ, ਬਹੁਤ ਲਿਟਰੇਚਰ ਪੜ੍ਹ ਲਈ। ਪਵਿੱਤਰਤਾ ਹੈ ਅਤੇ ਸਰੀਰ ਦੀ ਕਰਮ ਕਾਂਡ ਵਾਲੀ ਪਵਿੱਤਰਤਾ, ਪਖੰਡ ਰੂਪ ਪਵਿੱਤਰਤਾ, ਜਿਹੜੀ ਦੂਸਰੀ ਪਵਿੱਤਰਤਾ ਹੈ ਉਹ ਗੁਰੂ ਘਰ ਵਿੱਚ ਵਿਵੇਕ ਦਾ ਪਹਿਰਾ ਪ੍ਰਮਾਣਿਤ ਹੈ, ਰੱਖਣੀ ਹੈ ਸੱਚ, ਗੁਰੂ ਦਾ ਹੁਕਮ ਹੈ। ਝੂਠ ਅਤੇ ਝੂਠ ਦਾ ਮੇਲ ਹੈ, ਸੱਚ ਅਤੇ ਸੁੱਚ ਦਾ ਮੇਲ ਹੈ। ਝੂਠ ਅਤੇ ਝੂਠ ਦਾ ਮੇਲ ਕਲਯੁਗ ਦੇ ਨਾਲ ਹੈ, ਸੱਚ ਅਤੇ ਸੁੱਚ ਦਾ ਪਰਮਾਤਮਾ ਦੇ ਨਾਲ ਮੇਲ। ਔਰ ਮੈਡੀਕਲ ਸਾਇੰਸ ਦੁਆਰਾ ਵੀ ਇਹ ਬਾਤ ਸਿੱਧ ਹੋ ਰਹੀ ਹੈ, ਗੰਦੇ ਜਰਾਸੀਮ ਇੱਕ ਦੂਜੇ ਦੇ ਬਿਮਾਰੀ ਦਾ ਕਾਰਨ ਬਣਦੇ ਨੇ ਝੂਠ ਖਾਣ ਦੇ ਨਾਲ। ਪਰ ਫਿਰ ਵੀ ਸੰਸਾਰ ਦੇ ਅੰਦਰ ਬਹੁਤ ਲੋਕਾਂ ਨੂੰ ਐਸੀ ਆਦਤ ਪੈ ਗਈ, ਆਪਣੇ ਪੈਰ ਧੋ ਕੇ ਲੋਕਾਂ ਨੂੰ ਪਿਆਉਣ ਦੇ ਵਿੱਚ ਚਸਕਾ ਬਣ ਗਿਆ, ਪਖੰਡ ਕਰਨ ਵਾਲਿਆਂ ਨੂੰ ਮਨਮਤ ਹੈ, ਨਹੀਂ ਪ੍ਰਮਾਣਿਤ ਨਹੀਂ। ਖੰਡੇ ਬਾਟੇ ਦਾ ਜਿਹਨੇ ਅੰਮ੍ਰਿਤ ਛਕਿਆ, ਨੌਵੇਂ ਪਾਤਸ਼ਾਹ ਤੱਕ ਚਰਨਾਮਤ ਸੀ, ਉਦੋਂ ਬਾਅਦ ਕੁਝ ਹੋਰ ਸੀ, ਚਰਨਾਮਤ ਸਿੱਖਾਂ ਪਿਲਾਇਆ, ਪਰ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਹੋ ਗਿਆ ਫਿਰ ਇਹਦੀ ਆਗਿਆ ਨਹੀਂ। ਇਸ ਕਰਕੇ ਪਖੰਡ ਤੋਂ ਬਚਣ ਦੀ ਲੋੜ ਹੈ। ਬਹੁਤ ਸਾਰੇ ਥਾਂ 'ਤੇ ਕਈ ਵਾਰ ਇਸ ਸੱਚਾਈ ਦਾ ਮੁੱਲ ਵੀ ਤਾਰਨਾ ਪਿਆ ਅਤੇ ਹੁਣ ਤੱਕ ਤਾਰ ਰਿਹਾ। ਇੱਕ ਜਿਸ ਪੁਰਸ਼ ਦੀ ਬਹੁਤ ਮੰਨਤਾ ਸੀ ਅਤੇ ਉਹਨੂੰ ਕੁਝ ਕਹਿਣ ਦੇ ਨਾਲ ਉਹ ਸਾਰੀ ਜ਼ਿੰਦਗੀ ਨਾਲ ਨਾਰਾਜ਼ ਹੋ ਗਿਆ, ਈਰਖਾ ਚਾ ਕੇ ਮੈਂ ਕੁਛ ਨਹੀਂ ਕਿਹਾ, ਮਹਾਰਾਜ ਦੀ ਹਜ਼ੂਰੀ 'ਚ ਸੀ, ਸੁਧਾਰਕ ਬਣ ਕੇ ਪਿਆਰ ਨਾਲ ਕਿਹਾ ਮਨਮਤ ਹੈ, ਗੁਰੂ ਕਿਰਪਾ ਕਰੇ। ਅਤੇ ਇਸ ਪ੍ਰਕਾਰ ਦੇ ਇਸ਼ਨਾਨ ਕਰਨ ਵਾਲੇ, ਦਾਨ ਕਰਨ ਵਾਲੇ ਅਤੇ ਕਿਉਂ ਕਰਦੇ ਨੇ? ਦਾਨ ਕਰਨ ਦੇ ਨਾਲ ਜੀ ਪੁੰਨਾਂ ਵਿੱਚ ਵਾਧਾ ਹੋ ਜਾਏ, ਇਸ਼ਨਾਨ ਕਰਨ ਦੇ ਨਾਲ ਪਾਪ ਲੈ ਜਾਣ ਅਤੇ ਬੁੱਧ ਪਵਿੱਤਰ ਹੋ ਜਾਏ ਸ਼ਾਸਤਰਾਂ ਦੀ ਵਿਚਾਰ ਪ੍ਰਾਪਤ ਕਰਨ ਦੇ ਨਾਲ। ਮਹਾਰਾਜ ਕਹਿੰਦੇ ਮੇਰੇ ਸਿੱਖ ਨੂੰ ਇਹ ਕੁਛ ਕਰਨ ਦੀ ਲੋੜ ਨਹੀਂ, ਇਹ ਤੋਂ ਬਿਨਾਂ ਹੀ ਸਭ ਕੁਛ ਪ੍ਰਾਪਤ ਹੋ ਸਕਦਾ। ਉਹ ਕਿਵੇਂ? ਅਗਲੀ ਤੁਕ ਵੀ ਦੱਸਦੇ ਹਨ,
ਚਰੰਤ ਨਾਨਕ ਹਰ ਹਰ ਰਸਨਾ।
ਮਹਾਰਾਜ ਕਹਿੰਦੇ ਰਸਨਾ ਦੇ ਨਾਲ ਵਾਹਿਗੁਰੂ 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 ਦਾ ਜਾਪ ਸ਼ੁਰੂ ਕਰਦੇ। ਮਹਾਰਾਜ ਕਹਿੰਦੇ ਸਮਝ ਲਓ 68 ਤੀਰਥਾਂ 'ਤੇ ਇਸ਼ਨਾਨ ਕਰ ਲਿਆ ਅਤੇ ਕਰੋੜਾਂ ਬੰਦਿਆਂ ਨੂੰ ਦਾਨ ਦੇ ਦਿੱਤਾ, ਉਹਦਾ ਫਲ ਵੀ ਤੁਹਾਨੂੰ ਮਿਲ ਗਿਆ, 68 ਤੀਰਥਾਂ ਦਾ ਇਸ਼ਨਾਨ ਵੀ, ਉਹਦਾ ਫਲ ਵੀ ਮਿਲ ਗਿਆ ਅਤੇ ਅਨੇਕਾਂ ਸ਼ਾਸਤਰ ਪੜ੍ਹਨ ਦਾ ਮਹਾਤਮ ਵੀ ਤੁਹਾਨੂੰ ਪ੍ਰਾਪਤ ਹੋ ਗਿਆ। ਨਾਮ ਜਪਣ ਵਾਲੇ ਨੂੰ ਸਭ ਕੁਛ ਪ੍ਰਾਪਤ ਹੋ ਜਾਂਦਾ। ਕਬੀਰ ਸਾਹਿਬ ਕਿੱਥੇ ਪੜ੍ਹੇ ਸੀ? ਇੱਕ ਮਹਾਤਮਾ ਨੇ ਬਚਨ ਸੁਣਾਇਆ ਕਥਾ ਵਿੱਚ, ਸ਼ਾਇਦ ਉਹ ਸਾਖੀ 'ਚ ਵੀ ਕਿਤੇ ਲਿਖਿਆ ਹੋਇਆ ਮਿਲਦਾ ਹੈ, ਸਿਧਾਂਤ ਕੱਢੀ ਦਾ ਉਹਦੇ ਵਿੱਚ, ਕੋਈ ਸਾਖੀ ਅਗਰ ਮਿਥਿਆ ਵੀ ਹੋ ਤਾਂ ਸਿਧਾਂਤ ਮਿਥਿਆ ਨਹੀਂ ਹੁੰਦਾ। ਸਾਖੀ ਚੋਂ ਸਿਧਾਂਤ ਕੀ ਕੱਢਿਆ, ਜੋੜਿਆ ਕੀ, ਜੋੜਨ ਦੀ ਗੱਲ ਲੈਣੀ ਹੈ ਅੱਖਰਾਂ ਦੀ। ਮਨ ਕਹਿਣ ਲੱਗੇ, ਇੱਕ ਪੰਡਿਤ ਆਇਆ ਕਬੀਰ ਸਾਹਿਬ ਨੂੰ ਕਹਿਣ ਲੱਗਿਆ, ਜੀ ਮੈਂ ਤੁਹਾਡੇ ਨਾਲ ਚਰਚਾ ਕਰਨੀ ਹੈ, ਸਾਰੀ ਜ਼ਿੰਦਗੀ ਅਸੀਂ ਵੇਦ ਪੜ੍ਹਦੇ ਮਰ ਗਏ ਅਤੇ ਸਾਨੂੰ ਕੋਈ ਪੁੱਛਦਾ ਨਹੀਂ, ਪੂਜਾ ਤੁਹਾਡੀ ਹੁੰਦੀ ਆ ਅਨਪੜ੍ਹਾਂ ਦੀ, ਅਤੇ ਬਾਹਮਣਾਂ ਨੂੰ ਕੌਣ ਪੁੱਛੂਗਾ ਜਦੋਂ ਜਲਾਹਿਆਂ ਦੀ ਇੰਨੀ ਵੱਡੀ ਪੂਜਾ ਹੋਣ ਲੱਗ ਗਈ, ਔਰ ਉਹ ਵੀ ਕੰਸੀ ਵਿੱਚ ਰਹਿ ਗਏ, ਐਡਾ ਅਨਰਥ, ਤੁਸੀਂ ਤਾਂ ਸਿਰ ਚੜ੍ਹ ਗਏ ਸਾਡੇ ਲੋਕਾਂ ਦੇ। ਕਬੀਰ ਸਾਹਿਬ ਕਹਿੰਦੇ, ਪੰਡਿਤ ਜੀ ਇਹਦੇ 'ਚ ਮੇਰਾ ਤਾਂ ਕੋਈ ਕਸੂਰ ਨਹੀਂ, ਮੈਂ ਕਦੀ ਕਿਸੇ ਨੂੰ ਕਿਹਾ ਮੇਰੀ ਪੂਜਾ ਕਰੋ, ਜੇ ਲੋਕ ਆਉਂਦੇ ਮੈਂ ਕਿਵੇਂ ਹਟਾਂ ਮੈਂ। ਕਹਿੰਦੇ ਸਾਬਤ ਕਰ ਵੀ ਤੈਨੂੰ ਕੁਛ ਆਉਂਦਾ ਵੀ ਹੈ। ਪੰਡਿਤ ਜੀ ਮੈਂ ਕਿਹੜਾ ਪੜ੍ਹਿਆ, ਨਹੀਂ ਨਹੀਂ ਜਵਾਬ ਦੇ। ਕਹਿੰਦੇ ਮੈਂ ਤੁਹਾਡੇ ਨਾਲ ਚਰਚਾ ਕਰਨੀ। ਕਬੀਰ ਸਾਹਿਬ ਕਹਿੰਦੇ, ਚਰਚਾ ਬਾਅਦ 'ਚ ਕਰੀ, ਵੀ ਪਹਿਲਾਂ ਮੈਨੂੰ ਆਪਣਾ ਥੋੜ੍ਹਾ ਜਿਹਾ ਪਰਿਚਾ ਦੇ, ਤੂੰ ਪੜ੍ਹਿਆ ਹੋਇਆ। ਕਹਿੰਦੇ ਹਾਂ। ਕਹਿੰਦੇ ਮੇਰੇ ਇੱਕ ਸਵਾਲ ਦਾ ਜਵਾਬ ਦੇ। ਕਿ ਕਹਿੰਦੇ ਤੂੰ ਪੜ੍ਹ ਕੇ ਬੁੱਝਿਆ ਕਿ ਬੁੱਝ ਕੇ ਪੜ੍ਹਿਆ। ਲਓ ਜੀ ਇੰਨੀ ਗੱਲ 'ਚ ਉਲਝਾ ਲਿਆ ਕਬੀਰ ਨੇ। ਜੇ ਤਾਂ ਕਹਿੰਦੇ ਵੀ ਪੜ੍ਹ ਕੇ ਬੁੱਝਿਆ, ਫਿਰ ਤਾਂ ਝਗੜਾ ਕਰਨਾ ਖਤਮ, ਫਿਰ ਤੂੰ ਮੇਰੇ ਕੋਲ ਕਾਹਦੇ ਲਿਆਈ ਐਂ ਸਿਰ ਫਸਾਉਣ ਵਾਸਤੇ। ਜੇ ਤੂੰ ਬੁੱਝ ਲਿਆ ਫਿਰ ਪੜ੍ਹਿਆ, ਤੇਰਾ ਪੜ੍ਹਨਾ ਬੇਅਰਥ, ਕਿਉਂ ਤੈਂ ਬੁੱਝ ਲਿਆ ਸੀ, ਪੜ੍ਹਿਆ ਕਾਹਦੇ ਵਾਸਤੇ ਤੂੰ। ਘੁੰਡੇ ਹੀ ਐਸੀ ਫਸਾ ਦਿੱਤੀ ਵੀ ਪੰਡਿਤ ਤੇ ਲੋਟ ਨਾ ਆਈ ਗੱਲ। ਇਹ ਕਦੇ ਕਦੇ ਐਸੀ ਵਿਦਿਆ ਕੰਮ ਦੇ ਦਿੰਦੀ ਹੈ। 12 ਸਾਲ ਇੱਕ ਪੰਡਿਤ ਪੜ੍ਹਦਾ ਰਿਹਾ ਕਾਂਸੀ ਵਿੱਚ ਜਾ ਕੇ, ਤੇ ਜੱਟ ਆਪਣੇ ਖੇਤਾਂ ਦੇ ਵਿੱਚ, ਗਰਮੀ ਦਾ ਮੌਸਮ ਸੀ, ਪੁਰਾਣੇ ਸਮੇਂ 'ਚ ਬਿਰਸ਼ ਵੀ ਦੂਰ ਹੁੰਦੇ ਨਾ ਦਰਖਤ ਬੈਠਣ ਵਾਸਤੇ, ਮੰਜਾ ਖੜਾ ਕਰਕੇ ਉਹਦੇ 'ਤੇ ਚਾਦਰ ਪਾ ਦੇਣੀ ਅਤੇ ਸਲੰਗ ਫਸਾ ਦੇਣੀ ਅਤੇ ਉਹਦੀ ਓਟ 'ਚ ਬਹਿ ਜਾਣਾ। ਤੁਹਾਡੇ 'ਚੋਂ ਵੀ ਕਰਿਆ ਹੋਊ ਕਈਆਂ ਨੇ, ਮੈਂ ਵੀ ਕੀਤਾ ਹੋਊਗਾ। ਅਤੇ ਪੈੜੀ ਪਾਈ ਹੋਈ ਹੈ, ਕਿਉਂਕਿ ਕਣਕ ਹੱਥੀਂ ਕੱਟਣੀ ਹੁੰਦੀ ਸੀ, ਭਰੀਆਂ ਬੰਨਣੀਆਂ, ਖਲੀਆਂ ਬੰਨਣੀਆਂ, ਫਲੇ ਚਲਾਉਣੇ, ਬੜਾ ਕੁਛ ਕਰਨਾ ਪੈਂਦਾ, ਫਿਰ ਕਿਤੇ ਦਾਣੇ ਦਿਸਦੇ ਸੀ। ਇਹਨੇ ਨੂੰ ਆ ਗਏ ਕਾਂਸੀ ਪੜ੍ਹੇ ਹੋਏ ਮਹਾਨ ਵਿਦਵਾਨ, ਉਹਨੇ ਕਿਹਾ, ਪੰਡਿਤ ਜੀ ਰਾਮ ਰਾਮ, ਰਾਮ ਰਾਮ, ਕਿੱਥੋਂ ਆਏ ਹੋ ਜੀ? ਕਾਂਸੀ ਪੜ੍ਹ ਕੇ ਨਗਰ ਦਾ ਹੀ ਸੀ ਜਾਣਦੇ। ਬੜੀ ਦੇਰ ਹੋ ਗਈ ਜੀ ਮੇਰਾ। ਕਹਿੰਦੇ ਜੀ 12 ਸਾਲ ਪੜ੍ਹਦਾ ਰਿਹਾ। ਕਹਿੰਦੇ ਕੀ ਪੜ੍ਹਿਆ? ਕਹਿੰਦਾ ਸਭ ਕੁਛ ਪੜ੍ਹ ਲਿਆ, ਛੱਡਿਆ ਹੀ ਕੋਈ ਨਹੀਂ। ਕਹਿੰਦਾ ਅੱਛਾ ਜੀ, ਸਭ ਕੁਛ ਪੜ੍ਹ ਲਿਆ, ਪੜ੍ਹ ਲਿਆ। ਕਹਿੰਦਾ ਜੀ ਫਿਰ ਐਂ ਦੱਸੋ ਵੀ ਮੇਰਾ ਵੀ ਇੱਕ ਸਵਾਲ ਹੈ। ਜੱਟ ਕਹਿੰਦਾ, ਦੱਸੋ। ਉਹਨੇ ਧਰਤੀ ਦੇ ਉੱਤੇ ਇਸ ਤਰ੍ਹਾਂ ਲੀਕ ਮਾਰ ਦਿੱਤੀ, ਕਹਿੰਦਾ ਦੱਸੋ ਜੀ ਇਹ ਕਿਹੜੀ ਭਾਸ਼ਾ ਤੇ ਕੀ ਲਿਖਿਆ ਮੈਂ? ਤੇ ਪੰਡਿਤ ਚੱਕਰ ਵਿੱਚ ਪੈ ਗਏ, ਇਹ ਸਮਝ ਹੀ ਕੁਛ ਨਹੀਂ ਆਉਂਦੀ, ਅਜੇ ਤਾਂ ਕੱਖ ਵੀ ਪੜ੍ਹਿਆ, ਜਾ ਮੁੜ ਕੇ ਵਾਪਸ। ਵਾਪਸ ਗਿਆ, ਬੜੇ ਬੜੇ ਵਿਦਵਾਨ ਇਕੱਠੇ ਕੀਤੇ, ਉਹਦਾ ਨਕਸ਼ਾ ਲਾ ਕੇ ਲੈ ਗਿਆ। ਇਹ ਕਹਿੰਦੇ ਜੀ ਇਹ ਸਾਡੀ ਤਾਂ ਪੜ੍ਹਾਈ 'ਚ ਨਹੀਂ ਆਇਆ। ਕਹਿੰਦੇ ਵੀ ਉਹ ਕੋਈ ਮਹਾਨ ਵਿਦਵਾਨ ਹੈ, ਉਸੇ ਦੇ ਪੈਰ ਫੜਨੇ ਪੈਣਗੇ ਜਾ ਕੇ। ਕਾਂਸੀ ਤੇ ਹੋਰ ਵਿਦਵਾਨ ਵੀ ਆ ਗਏ, ਮਹਾਰਾਜ ਤੁਸੀਂ ਦੱਸੋ ਇਹ ਕੀ ਹੈ? ਕਹਿੰਦਾ ਤੁਹਾਡਾ ਸਾਰਿਆਂ ਦਾ ਸਿਰ ਫਿਰਿਆ, ਕਹਿੰਦਾ ਕੱਖ ਵੀ ਨਹੀਂ ਆਇਆ। ਕਿਉਂ? ਕਹਿੰਦਾ ਪ੍ਰੈਕਟੀਕਲ ਕਰਕੇ ਦਿਖਾਵਾਂ। ਉਹ ਕਹਿਣ ਲੱਗਾ, ਜਦੋਂ ਸਾਡਾ ਬੈਲ ਤੁਰਦਾ ਹੈ ਨਾ, ਬਲਦ, ਉਹ ਧਰਤੀ ਦੇ ਉੱਤੇ ਜਦੋਂ ਪਿਸ਼ਾਬ ਕਰਦਾ ਉਹਦੀ ਰੇਖਾ ਬਣ ਜਾਂਦੀ, ਇਹਨੂੰ ਬਲਦ ਮੂਤਣਾ ਕਹਿੰਦੇ ਨੇ, ਮੂਰਖੋ। ਲਓ ਜੀ ਜੱਟ ਨੇ ਇੱਕ ਲੀਕ ਨੇ ਉੱਤੇ ਪੰਡਿਤ ਦੀ ਪੱਟੀ ਮੇਸ ਕਰਕੇ ਰੱਖ ਦਿੱਤੀ। ਤੇ ਹੁਣ ਕਬੀਰ ਸਾਹਿਬ ਕਹਿਣ ਲੱਗੇ, ਦੱਸ ਪੜ੍ਹ ਕੇ ਬੁੱਝਿਆ ਕਿ ਬੁੱਝ ਕੇ ਪੜ੍ਹਿਆ? ਕਹਿੰਦਾ ਜੀ ਮੈਂ ਸੋਚਣ ਦਾ ਟਾਈਮ ਦਿਓ, ਕੱਲ੍ਹ ਨੂੰ ਦੱਸੂੰਗਾ। ਕਹਿੰਦੇ ਕੱਲ੍ਹ ਨੂੰ ਆ ਜੀ। ਤਰੀਕ ਪਾ ਦਿੱਤੀ ਪੰਡਿਤ ਨੇ, ਜਿਵੇਂ ਕੇਸ ਕਿਤੇ ਕੋਈ ਐਸਾ ਲੱਗਿਆ ਉਹ ਕਹਿੰਦੇ ਅੱਜ ਨਹੀਂ ਫੈਸਲਾ ਕਰਨਾ, ਕੱਲ੍ਹ ਨੂੰ ਕਰਾਂਗੇ। ਪੰਡਿਤ ਜਾ ਕੇ ਇੱਕ ਬਿਰਸ਼ ਦੇ ਹੇਠ ਬੈਠ ਗਿਆ, ਸੋਚਦਾ ਰਿਹਾ ਇਹਦਾ ਕੀ ਜਵਾਬ ਦਿਆਂ, ਕੀ ਹੋ ਸਕਦਾ। ਸੋਚਦਿਆਂ ਸੋਚਦਿਆਂ ਰਾਤ ਨੂੰ ਉਸ ਬਿਰਸ਼ ਦੇ ਉੱਤੇ ਪ੍ਰੇਤ ਆਤਮਾ ਆਪਸ ਵਿੱਚ ਲੜਨ ਲੱਗ ਪਈਆਂ। ਜਿਹੜੇ ਕਹਿੰਦੇ ਪ੍ਰੇਤ ਨਹੀਂ ਹੁੰਦੇ, ਭਾਈ ਭਗਤੇ ਜਾ ਕੇ ਖੂਹ ਦੇਖ ਕੇ ਆਉਣ, ਕਿਹਨੇ ਬਣਾਇਆ ਸੀ, ਕਿਵੇਂ ਬਣਿਆ ਸੀ, ਇਤਿਹਾਸਿਕ ਤੱਥ ਹੈ ਤੁਹਾਡੇ ਸਾਹਮਣੇ ਵੀ ਰਾਤ ਰਾਤ ਕਿਵੇਂ ਇੱਟਾਂ ਲੋਹਾਰ ਤੋਂ ਢਾਹ ਕੇ ਕਿਵੇਂ ਬਣਿਆ ਉਹ ਇਤਿਹਾਸ। ਪ੍ਰੇਤ ਲੜਦੇ ਹੈ, ਉਹ ਕਹਿੰਦਾ ਇੱਥੇ ਮੈਂ ਤੈਨੂੰ ਨਹੀਂ ਬਹਿਣ ਦੇਣਾ। ਹੈ ਕਿਉਂ? ਇੱਥੇ ਕਿਉਂ ਨਹੀਂ ਬਹਿਣ ਦੇਣਾ, ਖਾਲੀ ਜਗ੍ਹਾ। ਇਹ ਕਹਿੰਦਾ ਵੀ ਰਾਖਵੀਂ ਰੱਖੀ ਹੋਈ ਹੈ, ਨਾ ਤੂੰ ਬੈਠੇਗਾ ਨਾ ਮੈਂ ਬੈਠੂ, ਇਹਦੇ ਲਈ ਰੱਖੀ ਹੈ। ਉਸੇ ਪਿੰਡ ਦਾ ਨਾਂ ਲੈ ਕੇ ਕਹਿੰਦਾ ਉਹਦੇ ਵਾਸਤੇ ਰੱਖੀ ਹੋਈ ਹੈ। ਤੇਰਾ ਭਲਾ ਹੋ ਜਾਏ, ਪੰਡਿਤ ਕਹਿਣ ਲੱਗਾ ਮੈਨੂੰ ਇਹਦਾ ਮਤਲਬ ਪ੍ਰੇਤ ਮਾਰਨਗੇ ਰਾਤ ਨੂੰ। ਉਹ ਤਾਂ ਕੰਬਣ ਲੱਗ ਗਿਆ, ਕਿਉਂਕਿ ਬਾਹਮਣ ਹੁੰਦੇ ਵੀ ਪਤਲੇ ਪੋਲੇ ਜੀ, ਖੀਰ ਕੁਰੇ ਖਾਧੀ ਹੁੰਦੀ ਹੈ, ਅਤੇ ਉਹ ਕੰਬਣ ਲੱਗ ਗਿਆ ਵੀ ਉਹ ਮੈਨੂੰ ਤਾਂ ਪਹਿਣਗੇ।
ਅਖੇ ਜੀ ਉਹਨੂੰ ਕਿਉਂ ਮਾਰਨਾ? ਦੂਆ ਪੰਡਿਤ ਕਹਿੰਦਾ ਉਹ ਪ੍ਰੇਤ ਕਿਉਂ ਬਣੂਗਾ, ਉਹ ਤਾਂ ਵਿਦਵਾਨ ਹੈ ਬਹੁਤ ਵੱਡਾ। ਕਹਿੰਦਾ ਵਿਦਵਾਨ ਵੀ ਪ੍ਰੇਤ ਬਣ ਜਾਂਦੇ ਹੁੰਦੇ, ਉਹ ਇੱਕ ਭਗਤੀ ਕਰਨ ਵਾਲੇ ਕਬੀਰ ਦੇ ਦੁਆਲੇ ਹੋਇਆ ਹੋਇਆ, ਕਬੀਰ ਨੂੰ ਤੰਗ ਕਰਦਾ, ਇਹ ਰੱਬ ਨੇ ਕਹਿਤਾ ਸਭ ਤੋਂ ਵੱਡਾ ਅਪਰਾਧ ਜਿਹੜਾ ਮੇਰੇ ਜੋ ਤੁਮਰੇ ਦਾਸ ਦਿਖਾਏ ਉਹ ਤਤਕਾਲ ਤੋਂ ਮਾਰਾ, ਇਹਨੂੰ ਨਹੀਂ ਛੱਡਣਾ, ਇਹਨੂੰ ਪ੍ਰੇਤ ਬਣਾਉਣਾ, ਇਹ ਵਿਦਵਾਨ ਹੋਊਗਾ ਆਪਣੇ ਥਾਂ 'ਤੇ ਗਣਾਜਦਾ, ਅਤੇ ਇਸ ਕਰਕੇ ਵੀ ਇਹ ਪ੍ਰੇਤ ਬਣੂਗਾ ਅਤੇ ਇਹ ਟਾਣੀ 'ਚ ਉਹਨੂੰ ਬਿਠਾਉਣਾ। ਪੰਡਿਤ ਨੇ ਕਿਹਾ ਵੀ ਹੇ ਰੱਬਾ, ਜੇ ਮੈਨੂੰ ਜਿਉਂਦਾ ਛੱਡ ਦੇਵੇ ਇਹਨਾਂ ਤਾਂ ਮੈਂ ਕਬੀਰ ਦੇ ਪੈਰ ਹੀ ਫੜ ਲਾਂ ਕੱਲ੍ਹ ਨੂੰ ਜਾ ਕੇ, ਕਾਹਨੂੰ ਪ੍ਰੇਤ ਬਣਨਾ। ਅਗਲੇ ਦਿਨ ਗਿਆ, ਦੜਮ ਦੇ ਕੇ ਚਰਨਾਂ 'ਚ ਡਿੱਪਿਆ ਕਿ ਕਬੀਰ ਜੀ ਬਖਸ਼ ਦਿਓ। ਕਹਿੰਦੇ ਦੱਸੋ ਜੀ ਕੀ? ਕਹਿੰਦੇ ਜੀ ਬਸ ਪੁੱਛਣਾ ਦੱਸਣਾ ਬੰਦ ਸਭ ਕੁਛ। ਅੱਜ ਮੈਨੂੰ ਪਤਾ ਚੱਲਿਆ ਕਿ ਬੰਦਗੀ ਕਰਨ ਵਾਲਾ ਪੰਡਿਤ ਸੂਰ ਛਤਰਪਤ ਦਾਤਾ ਭਗਤ ਬਰਾਬਰ ਹੋਰ ਭਗਤੀ ਵੱਡੀ ਹੈ ਇੱਥੇ ਮਹਾਰਾਜ ਕਹਿੰਦੇ ਨੇ। ਇਸ ਕਰਕੇ ਭਾਈ ਇਹ ਸਭ ਕੁਛ ਉਹਨਾਂ ਨੂੰ ਪ੍ਰਾਪਤ ਹੁੰਦਾ ਉਚਰੰਤ ਨਾਨਕ ਹਰ ਹਰ ਰਸਨਾ, ਜਿਹੜੇ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਉਚਾਰਨ ਕਰਨ ਉਹਨਾਂ ਨੂੰ ਸਭ ਕੁਛ ਪ੍ਰਾਪਤ ਹੋ ਜਾਂਦਾ, ਸਾਰੀਆਂ ਸੁਰਤੀਆਂ ਸਿਮਰਤੀਆਂ ਦਾ ਗਿਆਨ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋ। ਕੋਈ ਕੁਝ ਕਹੀ ਜਾਵੇ ਵੀ ਇਹ ਜਪਣਾ ਨਹੀਂ ਜੀ, ਇਹਦੇ ਫਾਇਦਾ ਨਹੀਂ ਕੋਈ, ਪਰ ਨਹੀਂ ਮੰਨਣਾ ਨਹੀਂ ਇਹ ਗੱਲ, ਮੰਨਣ ਵਾਲੀ ਨਹੀਂ ਗੁਰੂ ਪੈ ਰਹੇ ਹੋ, ਨਹੀਂ ਨਾਮ ਜਪਣਾ ਛੱਡਣਾ ਨਹੀਂ, ਗੁਰੂ ਦਾ ਹੁਕਮ ਮੰਨਣਾ, ਗੁਰਬਾਣੀ ਜੋ ਕਹਿੰਦੀ ਹੈ ਉਹਦੇ 'ਤੇ ਅਮਲ ਕਰਨਾ। ਮਾਰ ਕਹਿੰਦੇ ਰਸਨਾ ਉਚਰੰਤ ਨਾਨਕ ਹਰ ਹਰ ਰਸਨਾ, ਰਸਨਾ ਦੇ ਨਾਲ ਹਰੀ ਪਰਮੇਸ਼ਰ ਜੋ ਹਰ ਇੱਕ ਦੇ ਅੰਦਰ ਹੈ ਉਹਦਾ ਨਾਮ ਉਚਾਰਨ ਕਰਨਾ, ਫਲ ਕੀ ਮਿਲੇਗਾ?
ਸਰਬ ਪਾਪ ਵਿਮੁਚਤੇ,
ਉਸ ਦੇ ਸਰਬ ਕੀਏ ਸਾਰੇ ਹੀ, ਇੱਕ ਪਾਪ ਨਹੀਂ ਦੋ ਨਹੀਂ, ਜਨਮਾਂ ਜਨਮਾਤਰਾਂ ਦੇ ਪਾਪ ਹਨ, ਔਗਣੀ ਭਰਿਆ ਸਰੀਰ ਹੈ, ਕਿਉਂ ਸੰਤ ਹੋ ਨਿਰਮਲ ਹੋਏ। ਜਨਮ ਜਨਮਾਤਰਾਂ ਦੇ ਅੰਦਰ ਜਿਹੜੇ ਪਾਪ ਕੀਤੇ ਨੇ, ਸਰਬ ਪਾਪ ਵਿਮੁਚਤੇ, ਸਾਰੀ ਪਾਪ ਲਹਿ ਜਾਂਦੇ ਨੇ, ਨਾਸ ਹੋ ਜਾਂਦੇ ਨੇ ਜਿਹੜਾ ਪਰਮੇਸ਼ਵਰ ਦਾ ਨਾਮ ਜਪਦਾ ਹੈ, ਕੋਈ ਪਾਪ ਨਹੀਂ ਰਹਿੰਦਾ, ਪਵਿੱਤਰ ਹੋ ਜਾਂਦਾ। ਅਜਾਮਲਕ ਵਰਗੇ ਜਿਹੜੇ ਸਾਰੀ ਜ਼ਿੰਦਗੀ ਉਹ ਕੋਈ ਬਖਸ਼ਣ ਵਾਲੇ ਥੋੜ੍ਹੀ ਸੀ, ਨਾਲੇ ਗਨਕਾ ਬਖਸ਼ਣ ਵਾਲੀ ਥੋੜ੍ਹੀ ਸੀ, ਇੰਨੇ ਪਾਪ ਕੀਤੇ, ਗਨਕਾ ਪਾਪਣ ਹੋਏ ਕਹਿ, ਪਾਪਾਂ ਦਾ ਗੱਲ ਹਾਰ ਉਪਰੋਤਾ, ਇੰਨੇ ਪਾਪ ਕੀਤੇ ਸੀ, ਕਿੰਨਿਆਂ ਦੇ ਘਰ ਉਜਾੜੇ ਸੀ ਉਸ, ਪਰ ਹੋਇਆ ਕਿ ਗਈ ਵੈਕੁੰਠ ਵੈਵਾਨ ਚੜ, ਨਰਕੇ ਵਿੱਚ ਨਾ ਉਸ ਖਾਧ ਉਸ ਗੋਤਾ, ਨਾਮ ਦੇ ਪ੍ਰਤਾਪ ਕਰਕੇ। ਮਹਾਰਾਜ ਕਹਿੰਦੇ ਜੋ ਨਾਮ ਜਪਦਾ ਸਾਰੇ ਪਾਪ ਉਹਦੇ ਲਹਿ ਜਾਂਦੇ ਹਨ।
ਇੰਦਣ ਕੀਤੋ ਮੂੰਹ ਘਣਾ,
ਇਹਨੂੰ ਨਿਖਾਰ ਕੇ ਬੋਲਣਾ, ਕੀਤੋ ਮੂੰਹ ਪਾਠ ਇਕੱਠਾ ਕਰਨਾ ਹੈ, ਉਚਾਰਨ ਕਰਨ ਦੇ ਵਿੱਚ ਮੰਮਾ ਅਲੱਗ ਨਾ ਹੋ ਜਾਏ, ਲਹਿੰਦੇ ਦੀ ਬੋਲੀ ਹੈ ਕੀਤੋ ਮੂੰਹ, ਅਤੇ ਅੰਮ੍ਰਿਤਸਰ ਦੀ ਟਕਸਾਲ ਨੇ ਕੀਤੋ ਮੂੰਹ ਘਣਾ ਪਾਠ ਮੰਨਿਆ, ਇਹਦਾ ਭਰਮ ਨਹੀਂ ਕਰਨਾ ਕਿ ਉਹ ਵੀ ਤਾਂ ਸੰਪਰਦਾ ਦਾ ਪਾਠ ਹੈ। ਮਹਾਂਪੁਰਖਾਂ ਨੂੰ ਪੁੱਛਿਆ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੂੰ, ਕਹਿੰਦੇ ਜੀ ਇਹ ਦੱਸੋ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਤੋਂ ਵਿਦਿਆ ਭਾਈ ਮਨੀ ਸਿੰਘ ਨੇ ਪੜ੍ਹੀ, ਬਾਬਾ ਦੀਪ ਸਿੰਘ ਨੇ ਪੜ੍ਹੀ, ਅਤੇ ਅੰਮ੍ਰਿਤਸਰ ਦੀ ਟਕਸਾਲ ਦੇ ਅੰਦਰ ਪਾਠ ਕਿਉਂ ਬਦਲ ਗਏ? ਦਮਦਮੀ ਟਕਸਾਲ ਦੇ ਨਾਲ ਮਿਲਦੇ ਨਹੀਂ ਕਈ ਜਗ੍ਹਾ। ਮਹਾਂਪੁਰਖ ਕਹਿੰਦੇ ਭਾਈ ਅੰਮ੍ਰਿਤਸਰ ਸਾਹਿਬ ਵੀ ਕੁਝ ਸਨਾਤਨ ਮਤ ਦੇ ਬਹੁਤ ਸਾਰੇ ਵਿਦਵਾਨ ਉੱਥੇ ਆਉਣ ਲੱਗ ਪਏ ਸੀ ਉਹਨਾਂ ਦੇ ਕੋਲ, ਅਤੇ ਇਸ ਕਰਕੇ ਅੱਗੇ ਚੱਲ ਕੇ ਭਾਈ ਸਾਹਿਬ ਤੱਕ ਦੋ ਤਿੰਨ ਪੀੜ੍ਹੀਆਂ ਤੱਕ ਤਾਂ ਅਰਥ ਠੀਕ ਰਹੇ ਆ, ਉਦੋਂ ਬਾਅਦ ਫਿਰ ਅਰਥਾਂ 'ਚ ਥੋੜ੍ਹਾ ਜਿਹਾ ਉਹਨਾਂ ਨੇ ਬਦਲਾਅ ਲਿਆ ਆਉਂਦਾ। ਦਮਦਮੀ ਟਕਸਾਲ ਨੇ ਅਰਥ ਆਪਣੇ ਉਹੀ ਰੱਖੇ ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੜ੍ਹਾਏ। ਇਸ ਕਰਕੇ ਕੀਤੋ ਮੂੰਹ ਲਹਿੰਦੇ ਦੀ ਬੋਲੀ ਹੈ ਕੀਤਾ, ਘਣਾ ਕਹੀਏ ਬਹੁਤਾ, ਇੰਧਣ ਲੱਕੜਾਂ ਦਾ ਨਾਂ, ਫੂਸ ਦਾ ਨਾਂ, ਹਜ਼ਾਰਾਂ ਮਣ ਲੱਕੜਾਂ, ਲੱਖਾਂ ਮਣ ਲੱਕੜਾਂ ਇਕੱਠੀਆਂ ਕਰ ਲਈਆਂ, ਈਂਧਣ ਅਧਿਕ ਸਕੇਲੀਆ ਸਕੇਲੀਆ ਇਕੱਠਾ ਕਰਨ ਦਾ, ਈਂਧਣ ਅਧਿਕ ਸਕੇਲੀਆ ਭਾਈ ਭਾਵਕ ਰੰਚਕ ਪਾਏ, ਲੱਖਾਂ ਮਣ ਲੱਕੜਾਂ ਨੂੰ ਫੂਕਣ ਦੇ ਵਾਸਤੇ ਅੱਜ ਤੱਕ ਕਦੇ ਵੀ ਮਨੁੱਖ ਨੇ ਲੱਖਾਂ ਮਣ ਅੱਗ ਨਹੀਂ ਇਕੱਠੀ ਕੀਤੀ, ਅਗਰ ਫੂਕਣੀਆਂ ਹੋਣ ਤਾਂ ਲੱਖਾਂ ਮਣ ਦੇ ਢੇਰ ਨੂੰ ਇੱਕ ਥੋੜ੍ਹੀ ਜਿਹੀ ਅਗਨੀ ਰੰਚਕ ਮਾਤਰ ਭੋਰੀ ਜਿੰਨੀ ਕੁ ਅੱਗ ਲਾ ਦਿਓ ਅਤੇ ਸੜ ਕੇ ਸੁਆਹ ਹੋ ਜਾਣਗੇ। ਇਸੇ ਤਰ੍ਹਾਂ ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕੀ ਮਹਿਮਾ ਗਨੀ ਨਾਮ, ਪਰਮਾਤਮਾ ਦਾ ਨਾਮ ਪਾਪਾਂ ਦੀਆਂ ਲੱਕੜਾਂ ਨੂੰ ਫੂਕਣ ਵਾਸਤੇ ਅਗਨੀ ਦਾ ਕੰਮ ਕਰਦਾ ਹੈ। ਉਸ ਤਰ੍ਹਾਂ ਤਾਂ ਸ਼ਾਂਤ ਹੈ। ਇਹ ਪ੍ਰਮਾਣ ਹੁੰਦੇ ਨੇ ਪਾਪਾਂ ਦੀਆਂ ਲੱਕੜਾਂ ਨੂੰ ਫੂਕਣ ਵਾਸਤੇ ਅਗਨੀ ਦਾ ਕੰਮ ਵੀ ਕਰਦਾ ਹੈ ਪਰਮੇਸ਼ਵਰ ਦਾ ਨਾਮ। ਇਸ ਕਰਕੇ ਕਣਾ ਕੀ ਬਹੁਤਾ ਅੱਗੇ ਦਾ ਦਿਨ ਭੋਰੀ
ਭੋਰੀ ਦਿੱਤਮ ਪਾਹੇ
ਭੋਰੀ ਦਿਤੀਮ ਦਿਤੀਮ ਪਾਹੇ ਪਾਹੇ ਨਾਮ ਅੱਗ ਦਾ ਥੋੜੀ ਜਿਹੀ ਅੱਗ ਦਿੱਤੀ ਹੈ ਤੇ ਉਸ ਨੇ ਸਾਰੀਆਂ ਲੱਕੜਾਂ ਜਿਵੇਂ ਸੁਆਹ ਕਰ ਦਿੱਤੀਆਂ। ਨਾਮ ਦਾ ਇੱਕ ਕਿਣਕਾ ਜਦੋਂ ਹਿਰਦੇ ਵਿੱਚ ਵਸ ਗਿਆ, ਪਰ ਇਹ ਧਿਆਨ ਰੱਖਣਾ ਹੈ ਕਿ ਜਾਪ ਦੋ ਕਿਸਮ ਦਾ ਹੁੰਦਾ ਹੈ, ਉਪਾਂਸ ਜਾਪ ਜਿਹਦੇ 'ਚ ਬੁੱਲ ਹਿੱਲਣ, ਜਿਹਦੇ 'ਚ ਆਵਾਜ਼ ਦੂਸਰੇ ਦੇ ਕੰਨਾਂ ਤੱਕ ਪਹੁੰਚ ਜਾਏ, ਇਹਨੂੰ ਬੈਖਰੀ ਬਾਣੀ ਕਹਿੰਦੇ। ਜਾਪ ਦੀ ਦੂਸਰੀ ਅਵਸਥਾ ਹੋਏਗੀ ਬੁੱਲ ਹਿੱਲਦੇ ਨੇ, ਪਤਾ ਨਹੀਂ ਚੱਲਦਾ ਕੀ ਕਹਿੰਦਾ, ਆਵਾਜ਼ ਬੰਦ ਹੋ ਗਈ, ਅਸਥੂਲ ਆਵਾਜ਼ ਬੰਦ ਹੋ ਗਈ, ਬੁੱਲ ਹਿਲਦੇ ਹੈ। ਅਤੇ ਇਹ ਉਪਾਂਸ ਜਾਪ ਦੀ ਦੂਸਰੀ ਸਟੇਜ ਹੈ, ਇਹਦੇ 'ਚ ਕੰਠ ਥੋੜ੍ਹੀ ਜਿਹੀ ਵਾਈਬ੍ਰੇਸ਼ਨ ਹੁੰਦੀ ਰਹਿੰਦੀ ਹੈ ਕੰਠ ਵਿੱਚ, ਬੈਖਰੀ ਤੋਂ ਬਾਅਦ ਮੱਧਮ ਹੈ। ਇਸ ਦਾ 100 ਗੁਣਾ ਅਧਿਕ ਫਲ ਹੈ ਬੈਖਰੀ ਤੋਂ ਜਦੋਂ ਜਾਪ ਮੱਧਮਾਂ ਵਿੱਚ ਜਾਂਦਾ ਹੈ। ਮੱਧਮਾਂ 'ਚੋਂ ਜਦੋਂ ਜਾਪ ਪਸੰਤੀ ਵਿੱਚ ਜਾਂਦਾ ਹੈ, ਫਿਰ 100 ਗੁਣਾ ਫਲ ਉਹਦਾ ਫਿਰ ਜ਼ਿਆਦਾ ਹੈ। ਵਰਣਾਤਮਕ ਸ਼ਬਦ ਬੈਖਰੀ ਦੇ ਵਿੱਚ ਰਹੇਗਾ, ਮੱਧਮਾਂ ਵਿੱਚ ਵੀ ਵਰਣਾਤਮਕ ਹੀ ਰਹੇਗਾ, ਪਰ ਜਦੋਂ ਬਸੰਤੀ ਵਿੱਚ ਚਲਾ ਗਿਆ ਜਾਪ ਹਿਰਦੇ ਦੇ ਅੰਦਰ, ਤਾਂ ਫਿਰ ਵਰਣ ਆਤਮਕ ਸ਼ਬਦ ਉਹਨੂੰ ਕਹਾਂਗੇ ਧੁਨ ਆਤਮਕ ਸ਼ਬਦ ਹੋ ਗਿਆ। ਉਹਨੂੰ ਗੁਰੂ ਰਾਮਦਾਸ ਜੀ ਕਹਿੰਦੇ ਹਿਰਦੇ ਹਰ 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 ਧੁਨ ਉਪਜੀ, ਪੈਦਾ ਹੋਈ ਹੈ। ਜਦੋਂ ਕੋਈ ਬੱਚਾ ਪੈਦਾ ਹੁੰਦਾ ਉਦੋਂ ਉਸੇ ਵੇਲੇ ਜਵਾਨ ਨਹੀਂ ਹੋ ਜਾਂਦਾ, ਇਹ ਧੁਨ ਪੈਦਾ ਹੋਈ ਹੈ। ਇਸ ਧੁਨ ਨੇ ਜਨਮ ਲਿਆ, ਜਦੋਂ ਪੂਰੀ ਜਵਾਨ ਹੋ ਗਈ, ਬੱਚਾ ਪਹਿਲਾਂ ਮਾਂ ਦੀ ਗੋਦ ਵਿੱਚ ਰਹਿੰਦਾ, ਜਦੋਂ ਜਵਾਨ ਹੋ ਜਾਵੇ ਫਿਰ ਮਾਂ ਦੀ ਗੋਦ ਵਿੱਚ ਸਮਾ ਨਹੀਂ ਸਕਦਾ। ਜਦੋਂ ਇਹ ਧੁਨ ਜਵਾਨ ਹੋ ਗਈ ਤਾਂ ਹਿਰਦੇ ਵਿੱਚ ਨਹੀਂ ਰਹੇਗੀ, ਫਿਰ ਪਰਾ ਵਿੱਚ ਚਲੀ ਜਾਏਗੀ, ਕਿਉਂਕਿ ਜਵਾਨ ਹੋ ਗਈ ਧੁਨ। ਜਾਪ ਕਰਨ ਵਾਲਿਆਂ ਦੇ ਅਨੰਤ ਵੱਖਰੇ ਵੱਖਰੇ ਆਨੰਦ ਪ੍ਰਾਪਤ ਕਰਦੇ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ 10 ਅਵਸਥਾ ਨਾਮ ਜਪਣ ਦੀਆਂ। ਸਮਾਂ ਜ਼ਿੰਦਗੀ ਦਾ ਰਿਹਾ, ਆਉਂਦੀ ਵਾਰ ਨੂੰ ਜਿਸ ਹਿਸਾਬ ਸਿਰ ਆਪ ਜੀ ਦਾ ਪਿਆਰ ਮਿਲਿਆ, ਪ੍ਰਬੰਧਕਾਂ ਵੱਲੋਂ ਹੁਕਮ ਮਿਲ ਰਿਹਾ, ਸੰਗਤਾਂ ਵੱਲੋਂ ਮਿਲ ਰਿਹਾ, ਤਾਂ ਕਿਤੇ ਉਹਨਾਂ ਅਵਸਥਾ ਦੀ ਉਹ ਕਥਾ ਹੋਵੇ, ਇੱਕ ਇੱਕ ਦਿਨ ਬਹੁਤਾ ਲਾਭ ਹੋਏਗਾ। 10 ਅਵਸਥਾ ਨਾਮ। ਹਰ ਇੱਕ ਅਭਿਆਸੀ ਨੂੰ ਗੁਰੂ ਗ੍ਰੰਥ ਸਾਹਿਬ ਵੱਲੋਂ ਆਦੇਸ਼ ਹੈ ਕਿ ਤੂੰ ਵੈਖਰੀ ਦੇ ਵਿੱਚ ਤਾਂ ਹਰ ਇੱਕ ਜਾਪ ਕਰਨਾ ਜਾਣਦਾ, ਇਹਨਾਂ ਬੋਲਾਂ ਨੂੰ ਕਿਤੇ ਜੀਵ ਬੰਦ ਕਰਕੇ ਜਪਣ ਦੀ ਆਦਤ ਪਾ। ਸਵਾਸ ਅੰਦਰ ਨੂੰ ਜਾ ਰਿਹਾ, 5 ਵਾਰ 7 ਵਾਰ ਜਿੰਨੀ ਵਾਰ ਸੌਖਾ ਕਹਿ ਸਕਦਾ, ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਅੰਦਰ ਨੂੰ ਚਲਾ ਜਾ, ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਬਾਹਰ ਨੂੰ ਆ ਜਾ, ਲੇਕਿਨ ਜੀਵ ਨਾ ਹਿੱਲੇ। ਸਭ ਤੋਂ ਸ੍ਰੇਸ਼ਟ ਤਰੀਕਾ ਹੈ ਨਾਮ ਜਪਣ ਦਾ, ਸਭ ਤੋਂ ਸ੍ਰੇਸ਼ਟ। ਕਿਸੇ ਪਖੰਡੀ ਦੇ ਕੋਲ ਜਾ ਕੇ ਮਿੰਨਤਾਂ ਕਰਨ ਦੀ ਲੋੜ ਨਹੀਂ, ਗੁਰੂ ਖਾਲਸੇ ਵਿੱਚ ਸਾਰੇ ਗੁਣ। ਮਹਾਰਾਜ ਨੇ ਕੋਈ ਚੀਜ਼ ਐਸੀ ਨਹੀਂ ਰੱਖੀ ਜਿਹੜੀ ਪੜਦੇ ਨਾਲ ਕੀਤੀ ਹੋਵੇ, ਸਭ ਕੁਛ ਸੰਗਤ ਦੇ ਸਾਹਮਣੇ ਹੀ ਹੈ। ਥੋੜ੍ਹੇ ਦਿਨਾਂ ਦੇ ਵਿੱਚ ਹੀ ਇਹ ਜਾਪ ਆਪਣਾ ਰੰਗ ਲੈ ਆਵੇਗਾ, ਮਨ ਠਹਿਰਨ ਲੱਗ ਜਾਏਗਾ, ਤੇ ਇਸੇ ਦੀ ਅੱਗੇ ਜਿਹੜੀ ਧੁਨ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਹੋ ਜਾਏ, ਗੁਰੂ ਕਿਰਪਾ ਕਰੇ। ਤੇ ਇਸ ਪ੍ਰਕਾਰ ਫਿਰ, ਕਿਉਂਕਿ ਪਰਮੇਸ਼ਵਰ ਦਾ ਚਿੰਤਨ ਕਰਨ ਵਾਲਿਆਂ ਨੂੰ ਜਿਵੇਂ ਅੱਗ ਭੋਰਕ ਸਾਰੇ ਪਾਪ ਨਾਸ ਕਰ ਦਿੰਦੀ ਹੈ, ਇਹ ਨਾਮ ਵੀ ਇਸ ਪ੍ਰਕਾਰ ਨਾਸ ਕਰ ਦੇਵੇਗਾ। ਪਾਹੇ ਅੱਗ ਦੀ ਨਿਆਈ ਪਾਪਾਂ ਨੂੰ ਫੂਕਣ ਦੇ ਲਈ।
ਮਨ ਵਸੰਦੜ ਸੱਚ ਸਹ,
ਜਦੋਂ ਕਿਸੇ ਦੇ ਮਨ ਦੇ ਅੰਦਰ ਸੱਚ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਉਹ ਸੱਚ ਸਰੂਪ ਹੈ, ਉਹ ਤੋਂ ਬਿਨਾਂ ਕੁਛ ਵੀ ਸੱਚ ਨਹੀਂ ਹੈ। ਪਟਿਆਲੇ ਦੇ ਕੋਲ ਇੱਕ ਕੁਛ ਨਿਵਾਰਨ 9ਵੇਂ ਪਾਤਸ਼ਾਹ ਦੇ ਨਾਂ 'ਤੇ ਅਸਥਾਨ ਹੈ, ਬੜੇ ਬੜੇ ਕੋਹੜੀਆਂ ਦੇ ਕੋਹੜ ਦੂਰ ਹੋਇਆ ਸਰੋਵਰ 'ਚ ਇਸ਼ਨਾਨ ਕਰਨ ਦੇ। ਉੱਥੇ ਇੱਕ ਆਨੰਦ ਕਾਰਜ ਹੋਏ ਗੁਰਦੁਆਰੇ, ਝਗੜਾ ਪੈ ਗਿਆ। ਹਿਮਾਚਲ ਦੀ ਅਦਾਲਤ ਨੇ ਉਹ ਫੈਸਲਾ ਕਰਨਾ ਸੀ, ਕੇਸ ਉੱਥੇ ਦਾ ਸੀ, ਅਤੇ ਉੱਥੇ ਗਵਾਹੀ ਦੇਣੀ ਪੈ ਗਈ ਜਿਨ੍ਹਾਂ ਨੇ ਆਨੰਦ ਕਾਰਜ, ਉਹਨਾਂ ਨੇ ਜੀ ਸੰਮਨ ਜਾਰੀ ਕਰ ਦਿੱਤੇ। ਉੱਥੇ ਇੱਕ ਗੁਰਮੁਖ ਰੂਹ ਮਹਾਂਪੁਰਸ਼ ਸਨ, ਕਿ ਜੀ ਅਦਾਲਤ 'ਚ ਪੇਸ਼ ਹੋ, ਦੱਸੋ ਇਹ ਆਨੰਦ ਕਾਰਜ ਹੋਏ ਤੁਹਾਡੇ ਸਾਹਮਣੇ ਜਾਂ ਨਹੀਂ ਹੋਏ। ਅਤੇ ਹੁਣ ਸੱਚ ਬੋਲਣ ਦੇ ਨਾਲ ਇੱਕ ਪਰਿਵਾਰ ਦਾ ਨੁਕਸਾਨ ਹੁੰਦਾ ਸੀ, ਝੂਠ ਬੋਲਣ ਦੇ ਨਾਲ ਸੰਤਾਂ ਦਾ ਧਰਮ ਨਹੀਂ ਸੀ ਰਹਿੰਦਾ। ਅਤੇ ਮਹਾਂਪੁਰ ਕਹਿੰਦੇ ਭਾਈ ਮੈਂ ਤਾਂ ਝੂਠੀਆਂ ਅਦਾਲਤਾਂ 'ਚ ਕੀ ਜਾਣਾ, ਮੈਂ ਤਾਂ ਧਰਮਰਾਜ ਦੀ ਅਦਾਲਤ ਦੇ ਵਿੱਚ ਵੀ ਗੁਰੂ ਨਾਨਕ ਦੀ ਕਿਰਪਾ ਵੀ ਮੈਨੂੰ ਨਿਸ਼ਚਾ ਵੀ ਮੈਨੂੰ ਤਾਂ ਉੱਥੇ ਵੀ ਨਹੀਂ ਬੁਲਾਉਣਗੇ। ਉਹ ਕਹਿੰਦੇ ਜੀ ਇਹ ਕੇਸ ਫੇਲ ਹੋ ਜੂਗਾ, ਤੁਸੀਂ ਆਪਣਾ ਸੇਵਾਦਾਰ ਭੇਜ ਦਿਉ। ਉਹਨੇ ਬਾਬਾ ਗੁਰਦੇਵ ਸਿੰਘ ਬੁੱਢਣ ਪੜਾਲੇ ਜੇ ਜਿਉਂਦੇ ਆ ਉਹ ਭੇਜ ਦਿੱਤੇ। ਉਹ ਕਹਿੰਦਾ ਜੀ ਮੈਂ ਝੂਠ ਬੋਲਣ ਦਾ ਅਭਿਆਸ ਨਹੀਂ, ਮੈਨੂੰ ਭੇਜ ਰਹੇ ਹੋ, ਮੈਂ ਝੂਠ ਜੇ ਮੈਂ ਸੱਚ ਬੋਲੂ ਨੁਕਸਾਨ ਹੋਊਗਾ, ਝੂਠ ਬੋਲਦਾ ਮੇਰਾ ਧਰਮ ਜਾਂਦਾ। ਕਹਿੰਦੇ ਨਹੀਂ ਸੱਚ ਬੋਲੇ। ਕਹਿੰਦੇ ਫਿਰ ਬਚਾ ਕਿਵੇਂ ਹੋ? ਕਹਿੰਦੇ ਮੈਂ ਜੁਗਤੀ ਦਾ ਦੱਸ ਦਿੱਤੀ ਜਾਂਦੀ ਆਹ ਕਰਦੀ। ਕਹਿੰਦਾ ਜੀ ਸੱਤ ਵਚਨ। ਜੱਜ ਕਹਿੰਦਾ ਕਿ ਬਈ ਆਪ ਆਪਣੇ ਧਰਮ ਕੀ ਸੁਗੰਧ ਖਾ ਕਰ ਯੇ ਕਹੋ ਕਿ ਜੋ ਹਮ ਕਹੇਂਗੇ ਸੱਚ ਕਹੇਂਗੇ, ਸੱਚ ਸਿਵਾ ਕੁਛ ਨਹੀਂ ਕਹੇਂਗੇ। ਕਹਿਤਾ ਉਹਨੇ, ਕਹਿੰਦਾ ਜੀ ਮੈਂ ਸੱਚ ਕਹੂੰਗਾ, ਸੱਚ ਤੋਂ ਬਿਨਾਂ ਕੁਛ ਨਹੀਂ। ਕਹਿੰਦੇ ਬੋਲ। ਆਨੰਦ ਕਾਰਜ ਹੋਏ, ਕਹਿੰਦੇ ਜੀ ਸਤਨਾਮ। ਉਹਨੇ ਕਿਹਾ ਵੀ ਚਲੋ ਸਿੱਖ ਹੈ ਸਤਨਾਮ। ਕਹਿੰਦਾ ਆਨੰਦ ਕਾਰਜਾਂ ਦੀ ਗੱਲ ਦੱਸ ਤੇਰੇ ਸਾਹਮਣੇ ਹੋਏ। ਕਹਿੰਦੇ ਜੀ ਸਤਨਾਮ। ਉਹਨੇ 8-10 ਵਾਰ ਇੱਕੋ ਹੀ ਗੱਲ ਜਦੋਂ ਕਹੀ, ਜੱਜ ਕਹਿਣ ਲੱਗਿਆ ਪਾਗਲ ਕਿੱਥੋਂ ਫੜ ਕੇ ਲਿਆਂਦਾ ਤੁਸੀਂ? ਕਹਿੰਦੇ ਜੀ ਮੈਂ ਪਾਗਲ ਥੋੜ੍ਹੀ ਹਾਂ, ਮੇਰਾ ਦਿਮਾਗ ਚੈੱਕ ਕਰਾ ਲਓ, ਮੈਂ ਪਾਗਲ ਨਹੀਂ ਹਾਂ। ਤੁਸੀਂ ਮੈਨੂੰ ਕਿਹਾ ਵੀ ਸਹੁੰ ਖਾ ਵੀ ਸੱਚ ਬੋਲੇਗਾ। ਕਹਿੰਦੇ ਹਾਂ। ਕਹਿੰਦੇ ਤੁਸੀਂ ਆਪਣੀ ਸਹੁੰ ਵਾਪਸ ਲਓ, ਮੈਂ ਕਹਿ ਦਿੰਦਾ ਜਿਹੜਾ ਕੋਈ ਕਹਿਣਾ। ਕਿਉਂ? ਕਹਿੰਦੇ ਫਿਰ ਗੱਲ ਇਹ ਹੈ, ਤੁਦ ਵਾਜ ਕੂੜੋ ਕੂੜ, ਨਾਮ ਤੋਂ ਬਿਨਾਂ ਤਾਂ ਸਭ ਝੂਠ ਹੀ ਹੈ, ਸੱਚ ਤਾਂ ਪਰਮੇਸ਼ਰ ਦਾ ਨਾਮ ਹੀ ਹੈ। ਸਤਨਾਮ ਹੀ ਕਹੂੰਗਾ ਕਿਉਂਕਿ ਸਹੁੰ ਖਾਧੀ ਹੋਈ ਹੈ ਮੇਰੀ, ਸੱਚ ਤੋਂ ਬਿਨਾਂ ਕੁਛ ਨਹੀਂ ਕਹੂੰਗਾ। 20 ਵਾਰ ਕਹਾ ਲਓ, 100 ਵਾਰ ਕਹਾ ਲਓ, ਘੰਟਾ ਕਹਾ ਲਓ, ਸਤਨਾਮ ਹੀ ਕਹੂੰਗਾ। ਕਹਿੰਦੇ ਜਾਓ ਜੀ, ਸੱਚ ਪਰਮੇਸ਼ਰ ਦਾ ਨਾਮ ਹੈ, ਉਹ ਤੋਂ ਬਿਨਾਂ ਸਭ ਝੂਠ ਹੈ, ਤੂੰ ਸੱਚ ਪਰਮੇਸ਼ਰ ਗਤ ਨਾ ਰਹਿ। ਇਸ ਕਰਕੇ ਮਨ ਬਸੰਦੜੋ ਸੱਚ ਸੌ, ਉਹ ਸੱਚਾ ਵਾਹਿਗੁਰੂ ਪਤੀ ਪਰਮੇਸ਼ਰ ਮਨ ਵਿੱਚ ਵਸ ਜਾਏ।
ਨਾਨਕ ਹੱਬੇ ਡੁੱਖੜੇ ਉਲਾਹੇ,
ਲੈਂਦੇ ਬੁੱਲੇ ਡੁੱਖੜੇ ਉਹਨਾਂ ਦੇ ਸਾਰੇ ਦੁੱਖ ਲੈ ਜਾਂਦੇ ਨੇ ਜਿਹੜਾ ਪਰਮੇਸ਼ਰ ਦਾ ਨਾਮ ਚਿੰਤਨ ਕਰਦੇ ਹਨ।
ਪੌੜੀ ਕੋਟ ਅਗਾ ਸਭ ਨਾਸ ਹੋਏ,
ਹੁਣ ਉਸੇ ਸਿਧਾਂਤ ਨੂੰ ਕਹਿੰਦੇ ਨੇ, ਕਰੋੜਾਂ ਹੀ ਅਗ ਪਾਪ ਜਿਹੜੇ ਨੇ ਨਾਸ ਹੋ ਜਾਂਦੇ, ਨਿਵਿਰਤ ਹੋ ਜਾਂਦੇ ਹਨ।
ਸਿਮਰਤ ਹਰਨਾਮ,
ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਸਿਮਰਿਆ ਭਾਈ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਬਾਰ ਬਾਰ ਸਿਮਰੋ, ਸਾਸ ਸਾਸ ਸਿਮਰ ਹੋ ਗੋਬਿੰਦ, ਇਹ ਬਾਰ ਬਾਰ ਕਹਿੰਦੇ ਨੇ ਮਹਾਰਾਜ। ਕਿਉਂ ਕਹਿੰਦੇ ਨੇ? ਆਖਿਰ ਸਿਮਰਨ ਦੀ ਕੋਈ ਬਾਤ ਹੈ ਨਾ, ਤਾਂ ਹੀ ਆਗਿਆ ਦੇ ਰਹੇ ਨੇ ਮਹਾਰਾਜ। ਇਸ ਕਰਕੇ ਮਹਾਰਾਜ ਸਾਹਿਬ ਜੀ ਇੱਥੇ ਫਰਮਾਨ ਕਰਦੇ ਨੇ ਕਿ ਉਸ ਪਰਮੇਸ਼ਰ ਵਾਹਿਗੁਰੂ ਦਾ ਨਾਮ ਸਿਮਰੋ,
ਮਨ ਚੰਦੇ ਫਲ ਪਾਈਐ ਹੈ ਹਰ ਕੇ ਗੁਣ ਗਾਓ।
ਮਨ ਇੱਛਤ ਤੁਹਾਨੂੰ ਫਲ ਪ੍ਰਾਪਤ ਹੋਣਗੇ, ਮਨ ਇੱਛਤ ਫਲ ਪਾਈਐ, ਤੇ ਉਸ ਪਰਮੇਸ਼ਰ ਵਾਹਿਗੁਰੂ ਦੇ ਮਨ ਇੱਛਤ ਫਲ ਤੁਹਾਨੂੰ ਪ੍ਰਾਪਤ ਹੋ ਜਾਣਗੇ। ਹਾਂਜੀ, ਅੱਖਰ ਨਹੀਂ ਦੇਖਦੇ ਬੋਲਦੇ,
ਹਰ ਕੇ ਗੁਣ ਗਾਓ।
ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣ, ਉਹਦੀਆਂ ਖੂਬੀਆਂ ਗਾਇਨ ਕਰੋ।
ਜਨਮ ਮਰਨ ਪੈ ਘਟੀਐ ਹੈ ਨਿਹਚਰ ਸੱਚ ਥਾਓ,
ਜੰਮਣ ਤੇ ਮਰਨ ਦਾ ਯਹ ਪੈ ਪਰਲੋਕ ਪੈ, ਜਨਮ ਵੇਦਨਾ ਜਾਤ ਅੰਧਰਖਿਆ ਅਰ ਗੁਪਤ ਪੈ ਅਕਸ ਮਾਤਰ ਪੈ ਸਾਤ। ਇਹ ਸੱਤ ਕਿਸਮ ਦਾ ਪੈ ਖਤਮ ਹੋ ਜਾਏਗਾ। ਪ੍ਰਭ ਕੀ ਸਰਨ ਸਗਲ ਬਹੁ ਵਚਨ ਹੈ, ਸਗਲ ਸਾਰੇ ਹੀ ਸੱਤ ਕਿਸਮ ਦੇ ਡਰ, ਸਗਲ ਪਹਿਲਾ ਥੇ ਦੁੱਖ ਬਿਨ ਸੇ ਸੁਖ ਪਾਏ। ਇਸ ਪ੍ਰਕਾਰ ਫਿਰ ਇਹ ਸਾਰੇ ਜਿਹੜੇ ਭੈ ਨ ਉਹ ਖਤਮ ਹੋ ਜਾਣਗੇ। ਮਹਾਰਾਜ ਕਹਿੰਦੇ ਉਸ ਪਰਮੇਸ਼ਰ ਵਾਹਿਗੁਰੂ ਦੇ ਜਨਮ ਮਰਨ ਦੇ ਭੈ ਕੱਟੇ ਜਾਣਗੇ, ਨਿਸ਼ਚਲ ਸੱਚ ਥਾਂ ਅਚਲ ਥਾਂ ਪ੍ਰਾਪਤ ਹੋ ਜਾਏਗਾ। ਉਹ ਸਰੂਪ ਰੂਪੀ ਅਚਲ ਥਾਂ ਹੈ ਜਿਹੜਾ ਕਦੇ ਚਲਾਏ ਮਾਨ ਨਹੀਂ ਹੁੰਦਾ। ਇਹ ਘਰ ਸਾਡੇ ਕੋਲੋਂ ਨਹੀਂ ਰਹਿੰਦੇ, ਕਈ ਵਾਰੀ ਜਿਉਂਦਿਆਂ ਦੇ ਕੋਲੋਂ ਵੀ ਵਿਛੜਨਾ ਪੈਂਦਾ ਇਹਨਾਂ ਘਰਾਂ ਤੋਂ, ਅਤੇ ਮਰ ਕੇ ਤਾਂ ਸਭ ਨਹੀਂ ਵਿਛੜਨਾ। ਉਹ ਘਰ ਕੈਸਾ? ਨਾਨਕ ਵਾਧਿਓ ਕਰਦਾ ਹਾਂ, ਜਿੱਥੇ ਮ੍ਰਿਤ ਨਾ ਜਨਮ ਜਰਾ ਕਹੋ ਨਾਨਕ, ਨਿਚਲ ਕਰ ਬੰਧਿਓ ਗੁਰ ਕੀ ਉਹ ਬੰਧਾ ਨਹੀਂ। ਉਹ ਹੈ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਾਹਰ ਨਾ ਹੋਏ ਗੋਬੇ, ਮੁੜ ਕੇ ਜੰਮਣਾ ਮਰਨਾ ਨਹੀਂ ਹੁੰਦਾ।
ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ,
ਭਾਈ ਦੇ ਪੂਰਬਲੇ ਲੇਖ ਲਿਖੇ ਹੋਣ ਤਾਂ ਗੁਰੂ ਨਾਨਕ ਦੇ ਚਰਨਾਂ ਦੇ ਅੰਦਰ ਆਪਣੇ ਮਨ ਦੀ ਬਿਰਤੀ ਸਮਾਉਂਦੀ ਹੈ। ਜੇ ਵਾਹਿਗੁਰੂ ਕਿਰਪਾ ਕਰੇ, ਪੂਰਬ ਹੋਵੇ ਲਿਖਿਆ ਹਰ ਚਰਨ ਸਮਾਓ, ਹਰੀ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ 'ਚ ਜਿਹੜੀ ਸਾਡੀ ਸੁਰਤ ਹੈ ਸਮਾ ਜਾਂਦੀ ਹੈ।
ਕਰ ਕਿਰਪਾ ਪ੍ਰਭ ਰਾਖ ਲੇ ਹੋ ਨਾਨਕ ਬਲ ਜਾਓ।
ਤੇ ਹੁਣ ਅਖੀਰਲੀ ਤੁਕ ਹੈ, ਬਾਕੀ ਚਰਨ ਸਰਗੁਣ ਸਰੂਪ ਦੇ ਜਿਵੇਂ ਗੁਰੂ ਨਾਨਕ ਦੇ ਚਰਨ, ਇਹ ਵੀ ਹੈ ਪ੍ਰਤੱਖ, ਮਾਈ ਗੁਰ ਚਰਨ ਮਿੱਠੇ, ਇਹਦੇ 'ਚ ਵੀ ਕੋਈ ਸ਼ੱਕ ਨਹੀਂ। ਪਰ ਜਦੋਂ ਪਰਮੇਸ਼ੁਰ ਦੇ ਸਵਰੂਪ ਨੂੰ ਗੁਰਬਾਣੀ ਦੁਆਰਾ ਕਥਨ ਕਰਾਂਗੇ ਕਿ ਰੂਪ ਨਰੇਖ ਨਰੰਗ ਕਿਛ ਤ੍ਰੈਗੁਣ ਤੇ ਪ੍ਰਭੇ, ਉਹਦਾ ਰੂਪ ਰੇਖ ਕੋਈ ਹੈ ਹੀ ਨਹੀਂ। ਚੱਕਰ ਚਿਹਨ ਅਰਵਰਣ ਜਾ ਤਿਰ ਪਾਤਨ ਹਿਨ ਜਿਹੇ ਰੂਪ ਰੰਗ ਅਰ ਰੇਖ ਭੇਗ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੋਜ ਕਹੀ ਜਾਏ, ਉਹਦਾ ਹੈ ਹੀ ਨਹੀਂ ਰੂਪ ਰੇਖ ਕੋਈ। ਨਹੀਂ ਜਾਣ ਜਾਈ ਕਸ਼ੂ ਰੂਪ ਰੇਖੰ, ਕਹਾਂ ਵਾਸਤਾ ਕੋਈ ਫਿਰੈ ਕੌਣ ਭੇਖੰ, ਕਹਾਂ ਨਾਮਤਾ ਕੋ ਕਹਾਂ ਕਹਿ ਕਹਾਵੈ, ਕਹਾਂ ਮੈਂ ਵਖਾਨੋ ਕਹੇ ਮੁਨਾਵੈ। ਫਿਰ ਉਹਦੇ ਚਰਨ ਕੈਸੇ ਹੋਏ ਉੱਥੇ? ਫਿਰ ਜਾਪ ਸਾਹਿਬ ਦੇ ਐਸੇ ਘੁੰਡੀਆਂ ਗੁਰਬਾਣੀ ਦੀਆਂ ਸ੍ਰੀ ਦਸਮ ਗ੍ਰੰਥ ਵਿੱਚ ਖੋਲੀਆਂ ਕਲਗੀਧਰ ਪਾਤਸ਼ਾਹ ਨੇ, ਕਹਿੰਦੇ ਭਾਈ ਜੇ ਨਿਰੰਕਾਰ ਦੇ ਚਰਨ ਲੱਭਣੇ ਨੇ ਤਾਂ ਜਾਪ ਸਾਹਿਬ ਪੜ੍ਹੋ। ਕਹਿੰਦੇ ਨੇ ਚਿੱਤ ਚਰਨ ਨਾਮ, ਚਿੱਤ ਦੇ ਵਿੱਚ ਨਾਮ ਟਿਕ ਗਿਆ ਤਾਂ ਸਮਝੋ ਨਿਰੰਕਾਰ ਦੇ ਚਰਨ ਟਿਕ ਗਏ। ਪੈਰਾਂ ਦੇ ਆਸਰੇ ਸਰੀਰ ਖੜ੍ਹਾ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਦੇ ਆਸਰੇ ਖੜ੍ਹੇ ਨੇ ਸਾਰੇ। ਇਸ ਲਈ ਪਰਮਾਤਮਾ ਸਾਰਿਆਂ ਦਾ ਆਸਰਾ, ਨਾਮ ਸਾਰਿਆਂ ਦਾ ਆਸਰਾ। ਇਸ ਲਈ ਨਾਮ ਹਿਰਦੇ 'ਚ ਟਿਕਿਆ ਤਾਂ ਨਿਰਗੁਣ ਬ੍ਰਹਮ ਦੇ ਚਰਨ ਹਿਰਦੇ ਵੀ ਟਿਕ ਗਏ। ਉੱਥੇ ਸ਼ਬਦ ਨੂੰ ਚਰਨ ਕਿਹਾ ਹੈ ਨਿਰਗੁਣ ਬ੍ਰਹਮ ਦੇ। ਅਤੇ ਜਿਸ ਵੇਲੇ ਚਰਨ ਹਿਰਦੇ ਵਿੱਚ ਟਿਕ ਗਏ ਹਨ, ਮਹਾਰਾਜ ਕਹਿੰਦੇ ਨੇ ਕਰ ਕਿਰਪਾ ਪਰੋ ਰਾਖ ਲੈ ਹੋ ਨਾਨਕ ਬਲ ਜਾਓ, ਕਿਰਪਾ ਕਰਕੇ ਮਹਾਰਾਜ ਮੇਰੀ ਰੱਖਿਆ ਕਰੋ, ਮੈਂ ਤੁਹਾਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਿੱਥੇ ਜਾਣ ਦੀ ਬਲ ਜਾਓ, ਬਲ ਬਲਿਹਾਰ ਤੋਂ ਬਲਿਹਾਰੀ ਗੁਰ ਆਪਣੇ ਦਿਓ ਸਾ ਦਿਹਾੜੀ ਸਦਵਾਰ। ਬਲਿਹਾਰ ਦਾ ਅਰਥ ਹੋ ਕੀ ਹੈ? ਜਿੱਥੇ ਸਾਡੀ ਬੁੱਧ ਦਾ ਬਲ, ਸਰੀਰਕ ਬਲ ਅਤੇ ਸਾਰੀ ਹਾਰ ਜਾਣ, ਅਜਿਹਾ ਚਮਤਕਾਰ ਕਿ ਜਿੱਥੇ ਅੱਖਰੀ ਨਾ ਬਣ। ਉਹਨੇ ਕਿਹਾ ਬਲਿਹਾਰ ਬਲਿਹਾਰ, ਮੇਰਾ ਬਲ ਹਾਰ ਗਿਆ ਬੁੱਧ ਦਾ, ਅਤੇ ਐਸਾ ਅਸਚਰਜ ਕੌਤੁਬ ਸਮਾਧੀ ਰੰਗ ਹੈ ਮੇਰੇ ਪਰਮੇਸ਼ੁਰ, ਮੈਂ ਤੇਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਆਓ ਇੱਥੇ ਸਮਾਪਤੀ ਹੈ, ਭੁੱਲਾਂ ਚੁੱਕਾਂ ਦੀ ਸੀਮਾ ਖਿਮਾ ਕਰਨੀ, ਗੁਰੂ ਕਿਰਪਾ ਕਰੇ। ਕੱਲ੍ਹ ਦਾ ਦਿਨ ਦਾਸ ਆਪ ਜੀ ਦੀ ਸੇਵਾ ਵਿੱਚ ਹੋਰ ਹਾਜ਼ਰ ਹੈ, ਅਤੇ ਸਮਾਂ ਗੁਰੂ ਪਿਆਰੇ ਆਪ ਜੀ ਨੂੰ ਅਨਾਊਂਸ ਕੀਤੇ ਕਰਨਗੇ ਕਿ ਜਿਸ ਪ੍ਰਕਾਰ ਕੱਲ੍ਹ ਦਾ ਸਮਾਂ ਹੈ, ਅਤੇ ਮਹਾਰਾਜ ਸਾਹਿਬ ਨੇ ਅਪਾਰ ਬਖਸ਼ ਕੀਤੀ ਅਤੇ ਤੁਹਾਡੇ ਰੱਬ ਵਰਗੀਆਂ ਸੰਗਤਾਂ ਦੇ ਦੀਦਾਰ ਕਰਾਏ, ਮੇਰਾ ਵੀ ਕੋਈ ਸ਼ੁਭ ਕਰਮ ਜਾਗਿਆ, ਇੰਨੇ ਨਾਮ ਰਤੜੀਆਂ ਗੂਹਾਂ ਰੂਹਾਂ ਦੇ ਦਰਸ਼ਨ ਹੋਏ। ਮੈਂ ਉੱਥੋਂ ਚੱਲਿਆ ਤਾਂ ਇਹ ਸਮਝ ਕੇ ਸੀ ਵੀ ਇਕੱਲਾ ਬਾਬਾ ਦਰਸ਼ਨ ਸੀ, ਮਹਾਂਪੁਰਖ ਨੇ ਸਾਡੇ ਉੱਥੇ। ਇੱਥੇ ਆ ਕੇ ਪਤਾ ਲੱਗਿਆ ਇੱਥੇ ਗਿਣਤੀ ਕਿੰਨੀ ਨਹੀਂ, ਕਿੰਨੇ ਆਪਣੇ ਇੱਥੇ ਸਭ ਆਪਣੇ ਬੈਠੇ ਨੇ, ਬਗਾਨਾ ਹੈ ਹੀ ਕੋਈ ਨਹੀਂ। ਗੁਰੂ ਕਿਰਪਾ ਕਰੇ, ਆਓ ਇਸ ਥਾਂ 'ਤੇ ਸਮਾਪਤੀ ਭੁੱਲਾਂ ਚੁੱਕਾਂ ਦੀ।
ਗੁਰਬ ਹੋਵੇ ਲਿਖਿਆ ਹਰ ਚਰਨ ਸਮਾਓ, ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਵੱਲ ਜਾਓ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ, ਅੰਧਕੂਪ ਮਹਾ ਪਿਆ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ
ਕਰੇ ਪਾਰ,
ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ
ਉਤਾਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ